ਚਾਦਰ ਸੰਸਾਰ ਦੀ ਚਾਦਰ ਤੁਹਾਨੂੰ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਵੱਡਿਆਂ ਭਾਗਾਂ ਦਾ ਸਦਕਾ ਹੈ ਅਚਲ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਧਰਮ ਰੱਖਿਅਕ ਚੋਜੀ ਪ੍ਰੀਤਮ ਜ਼ੁਲਮ ਦੇ ਨਾਸ ਕਰਨ ਹਾਰ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਦਾ ਆਪਾਂ ਸਾਰੇ ਰਲ ਮਿਲ ਕੇ 300 ਸਾਲਾਂ ਸ਼ਹੀਦੀ ਗੁਰਪੁਰਬ ਮਨਾਉਣ ਲੱਗੇ ਹਾਂ। ਇਹ ਪਵਿੱਤਰ ਗੁਰਪੁਰਬ ਸਭ ਸੰਸਾਰ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ। ਹਿੰਦੁਸਤਾਨ ਦੇ ਹਰੇਕ ਸ਼ਹਿਰ ਦੇ ਵਿੱਚ ਔਰ ਪੰਜਾਬ ਦੇ ਇੱਕ ਇੱਕ ਸ਼ਹਿਰ, ਇੱਕ ਇੱਕ ਪਿੰਡ, ਬਲਕਿ ਘਰ ਘਰ ਦੇ ਵਿੱਚ ਬੜੀ ਚੜ੍ਹਦੀ ਕਲਾ ਨਾਲ, ਬੜੇ ਵੈਰਾਗ, ਬੜੀ ਸ਼ਰਧਾ, ਬੜੀ ਭਾਵਨਾ, ਬੜੇ ਚੜ੍ਹਦੀ ਕਲਾ ਔਰ ਭਰੋਸੇ ਤੇ ਨਿਸ਼ਚੇ ਦੇ ਨਾਲ ਗਰੀਬ ਨਵਾਜ਼ ਸੱਚੇ ਪਾਤਸ਼ਾਹੀ ਦਾ ਪਵਿੱਤਰ ਗੁਰਪੁਰਬ ਮਨਾਇਆ ਗਿਆ ਹੈ ਔਰ ਮਨਾਇਆ ਜਾ ਰਿਹਾ ਹੈ। ਸੰਗਤਾਂ ਦੇ ਚਿੱਤ ਵਿੱਚ ਇਹ ਖਿਆਲ ਹੈ ਕਿ ਇਹ ਪਵਿੱਤਰ ਗੁਰਪੁਰਬ ਇੱਕ ਲਹਿਰ ਰੂਪ ਦੇ ਵਿੱਚ ਮਨਾਉਣਾ ਚਾਹੀਦਾ ਹੈ। ਸੋ ਲਹਿਰ ਇੱਕ ਦੋ ਤਿੰਨ ਚਾਰ ਦਿਨਾਂ ਵਿੱਚ ਨਹੀਂ ਚੱਲ ਸਕਦੀ। ਇਹ ਕੇਵਲ ਅਸੀਂ 6-7-8 ਦਸੰਬਰ ਨੂੰ ਹੀ ਗੁਰਪੁਰਬ ਮਨਾ ਕੇ ਇਹਦੇ ਨਾਲ ਹੀ ਖਿਆਲ ਕਰ ਲੈਂਦੇ ਕਿ ਅਸੀਂ ਗੁਰਪੁਰਬ ਬੜੀ ਚੜ੍ਹਦੀ ਕਲਾ ਵਿੱਚ ਮਨਾ ਰਿਹਾ ਹੈ। ਨਹੀਂ, ਇਹ ਖਿਆਲ ਕੀਤਾ ਸਭ ਸੰਗਤਾਂ ਨੇ ਇਹ ਜ਼ੁਲਮ ਦਾ ਨਾਸ ਕਰਨ ਵਾਸਤੇ, ਧਰਮ ਨੂੰ ਪ੍ਰਗਟ ਕਰਨ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਇਹ ਕੌਤਕ ਕੀਤਾ ਸੀ। ਦਸਮ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਸ੍ਰੀ ਮੁਖਵਾਕ ਹਨ, ਪਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ। ਧਰਮ ਦੀ ਰੱਖਿਆ ਵਾਸਤੇ ਆਪਣੀ ਕੁਰਬਾਨੀ ਦਿੱਤੀ ਹੈ, ਆਪਣਾ ਸੀਸ ਭਾਵੇਂ ਬਲੀਦਾਨ ਦੇ ਦਿੱਤਾ, ਪਰ ਆਪਣਾ ਦ੍ਰਿੜ ਤੇ ਪ੍ਰਪਾਕਾ ਇਰਾਦਾ ਜਿਹੜਾ ਸੀ ਕਿ ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜਾ ਬਾਹੇ ਨਾ ਛੋੜੀਐ। ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਆ ਧਰਮ ਨਾ ਛੋੜੀਐ, ਆਪਣਾ ਉਹ ਦ੍ਰਿੜ ਤੇ ਪ੍ਰਪੱਕ ਇਰਾਦਾ ਕਦੇ ਨਹੀਂ ਛੱਡਣਾ। ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਇਹ ਪਵਿੱਤਰ ਕੌਤਕ ਠੀਕ ਅੱਜ ਤੋਂ 300 ਸਾਲ ਪਹਿਲਾਂ ਕੀਤਾ। ਉਸ ਸਮੇਂ ਦੀ ਕੀ ਹਾਲਤ ਸੀ ਖਾਲਸਾ ਜੀ? ਪਹਿਲਾਂ ਮੇਰੇ ਚਿੱਤ ਵਿੱਚ ਇਹ ਬੜੀ ਭਾਰੀ ਖੁਸ਼ੀ ਹੈ ਕਿ ਜੋ ਚਿੱਤ ਵਿੱਚ ਬੜੀ ਉਮੰਗ ਸੀ, ਬੜੀ ਇਹ ਚਾਹ ਸੀ ਬੜੇ ਸਮੇਂ ਤੋਂ ਲੈ ਕੇ, ਸਨ 1955 ਵਿੱਚ ਪਹਿਲੀ ਵਾਰੀ ਸੁਭਾਗ ਪ੍ਰਾਪਤ ਹੋਇਆ ਸੀ ਇੱਥੋਂ ਦੇ ਦਰਸ਼ਨ ਕਰਨ ਦਾ, ਉਦੋਂ ਤੋਂ ਲੈ ਕੇ ਚਿੱਤ ਵਿੱਚ ਇਹ ਖਾਹਿਸ਼ ਸੀ ਕਿ ਜਿਵੇਂ ਹੋਰ ਪਖਤ ਸਾਹਿਬਾਨ ਤੇ ਹੋਰ ਗੁਰੂ ਕੇ ਪਵਿੱਤਰ ਧਾਮਾਂ ਤੇ ਸਭਾ ਸਥਾਨਾਂ ਤੇ ਇਸ ਤਰ੍ਹਾਂ ਵੱਡੇ ਵੱਡੇ ਦੀਵਾਨ ਸਜਾ ਕੇ ਸੋਹਣੇ ਕੀਰਤਨ ਕਥਾ ਲੈਕਚਰ ਪ੍ਰਚਾਰ ਔਰ ਗੁਰਮਤ ਦਾ ਪ੍ਰਚਾਰ ਬੜੀ ਭਾਰੀ ਚੜ੍ਹਦੀ ਕਲਾ ਵਿੱਚ ਹੁੰਦਾ ਹੈ। ਇਸ ਤਰ੍ਹਾਂ ਇੱਥੇ ਵੀ ਵਿਸ਼ੇਸ਼ ਤੌਰ ਤੇ ਪੰਡਾਲ ਬਣਨ, ਸੋਹਣੀਆਂ ਸਟੇਜਾਂ ਬਣਨ ਔਰ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹੀਆਂ ਦਾ ਪਵਿੱਤਰ ਜੀਵਨ, ਪਵਿੱਤਰ ਸਿੱਖਿਆ ਔਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦਾ ਪਵਿੱਤਰ ਉਪਦੇਸ਼ ਚੰਗੀ ਤਰ੍ਹਾਂ ਪੜ੍ਹਿਆ, ਸੁਣਿਆ, ਵਿਚਾਰਿਆ ਤੇ ਸੰਗਤ ਤੱਕ ਪਹੁੰਚਾਇਆ ਜਾਵੇ। ਸ੍ਰੀ ਅਬਚਲ ਨਗਰ ਸੱਚਖੰਡ ਹਜ਼ੂਰ ਸਾਹਿਬ ਸਾਡੇ ਵਾਸਤੇ ਸਭ ਤੋਂ ਵੱਡਾ ਅਤੇ ਅਖੀਰਲਾ ਅਸਥਾਨ ਹੈ। ਜਿਵੇਂ ਆਮ ਕਹਾਵਤ ਹੈ ਮੱਕੇ ਤੋਂ ਪਰੇ ਉਜਾੜ ਹੈ, ਇਸੇ ਤਰ੍ਹਾਂ ਸਾਡੇ ਵਾਸਤੇ ਵੀ ਸ੍ਰੀ ਹਜ਼ੂਰ ਸਾਹਿਬ ਤੋਂ ਪਰੇ ਹੋਰ ਕੋਈ ਅਸਥਾਨ ਨਹੀਂ। ਪਰ ਇੱਥੇ ਵਿਸ਼ੇਸ਼ ਤੌਰ ਤੇ ਇਸ ਤਰ੍ਹਾਂ ਵੱਡੇ ਵੱਡੇ ਪੰਡਾਲ ਲਾ ਕੇ ਕੋਈ ਵੀ ਗੁਰਪੁਰਬ ਨਹੀਂ ਸੀ ਮਨਾਇਆ ਜਾਂਦਾ ਤੇ ਵਿਸ਼ੇਸ਼ ਤੌਰ ਤੇ ਲੈਕਚਰ ਪ੍ਰਚਾਰ ਨਹੀਂ ਸੀ ਹੁੰਦੇ। ਗੁਰੂ ਕੀ ਕਿਰਪਾ ਹੋਈ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਜਿਵੇਂ ਉਹਨਾਂ ਦੀ ਕੁਰਬਾਨੀ ਅਦੁੱਤੀ ਹੈ ਸੋ ਬੇਮਿਸਾਲ ਹੈ, ਸੋ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਕਿਰਪਾ ਕੀਤੀ। ਇਹ 300 ਸਾਲਾ ਸ਼ਹੀਦੀ ਪੁਰਬ ਮਨਾਉਣ ਦੇ ਸੰਬੰਧ ਦੇ ਵਿੱਚ ਸਾਨੂੰ ਸਿੱਖਿਆ ਦਿੱਤੀ ਕਿ ਵੱਡੇ ਭਾਰੀ ਪੰਡਾਲ ਲਾ ਕੇ ਸਭ ਸੰਗਤਾਂ ਨੂੰ ਇਕੱਠੀਆਂ ਕਰਕੇ ਗੁਰੂ ਕੇ ਅਮਰ ਪ੍ਰਭੂ ਬਾਣੀ ਦਾ ਕੀਰਤਨ ਕਥਾ ਲੈਕਚਰ ਪ੍ਰਚਾਰ ਔਰ ਸਤਿਗੁਰੂ ਜੀ ਨੇ ਕਿਸ ਵਾਸਤੇ ਕੁਰਬਾਨੀ ਦਿੱਤੀ, ਧਰਮ ਦੀ ਰੱਖਿਆ ਕਿਵੇਂ ਹੋ ਸਕਦੀ ਹੈ, ਧਰਮ ਕੀ ਚੀਜ਼ ਹੈ, ਸਾਡੇ ਵਾਸਤੇ ਧਰਮ ਧਾਰਨਾ ਕਿਉਂ ਜ਼ਰੂਰੀ ਆ ਔਰ ਕਿੱਡਾ ਕੁ ਜ਼ਰੂਰੀ ਹੈ, ਸੋ ਇਹ ਜਿਸ ਕਰਕੇ ਪਤਾ ਲੱਗ ਸਕੇ। ਇਹ ਸੋਹਣਾ ਉਦਮ ਇੱਥੋਂ ਸੱਚਖੰਡ ਹਜ਼ੂਰ ਸਾਹਿਬ ਦੇ ਗੁਰੂ ਪਿਆਰੀਆਂ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਕੀਤਾ ਹੈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਫਲਤਾ ਬਖਸ਼ਣ, ਗੁਰੂ ਕੇ ਚਰਨਾਂ ਵਿੱਚ ਅਰਦਾਸ। ਸੋ ਖਾਲਸਾ ਜੀ, ਗਰੀਬ ਨਿਵਾਜ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਪਵਿੱਤਰ ਜੀਵਨ ਇਹਨਾਂ ਪੰਜਾਂ ਦਿਨਾਂ ਦੇ ਵਿੱਚ ਗੁਰਮੁਖ ਪਿਆਰੇ ਗੁਰੂ ਦੀ ਬਖਸ਼ਿਸ਼ ਬੁੱਧੀ ਅਨੁਸਾਰ ਸੋ ਵਰਣਨ ਕਰਨਗੇ। ਸੋ ਮੈਂ ਵੀ ਇਹ ਬੇਨਤੀ ਕਰਨ ਲੱਗਾ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਮੌਕੇ ਤੇ ਹਿੰਦੁਸਤਾਨ ਦੀ ਹਾਲਤ ਕੀ ਸੀ, ਸਤਿਗੁਰੂ ਜੀ ਨੂੰ ਕੁਰਬਾਨੀ ਕਿਉਂ ਦੇਣੀ ਪਈ, ਉਸ ਮੌਕੇ ਤੇ ਮੌਕੇ ਦਾ ਹਾਕਮ ਪਾਤਸ਼ਾਹ ਕੈਸਾ ਜ਼ਾਲਮ ਸੀ, ਉਹ ਕੀ ਤਸ਼ੱਦਦ ਕਰ ਰਿਹਾ ਸੀ, ਕੀ ਵਜ੍ਹਾ ਬਣੀ ਕਿ ਸਤਿਗੁਰੂ ਜੀ ਨੂੰ ਕੁਰਬਾਨੀ ਦੇਣੀ ਪਈ। ਉਹ ਚੋ ਜੀ ਪ੍ਰੀਤਮ ਸੱਚੇ ਪਾਤਸ਼ਾਹ ਜੋ ਸਰਬ ਸਾਂਝੇ ਸਤਿਗੁਰੂ ਹਨ, ਸਭ ਨੂੰ ਪਵਿੱਤਰ ਸਾਂਝਾ ਉਪਦੇਸ਼ ਦੇਣ ਵਾਲੇ, ਸਰਬੱਤ ਦਾ ਭਲਾ ਮੰਗਣ ਵਾਲੇ ਸੱਚੇ ਪਾਤਸ਼ਾਹ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਕੈਦ ਕਿਉਂ ਹੋਣਾ ਪਿਆ ਔਰ ਗੁਰੂ ਘਰ ਦੀ ਇਹ ਦੂਸਰੀ ਕੁਰਬਾਨੀ ਕਿਉਂ ਹੋਈ। ਗਰੀਬ ਨਿਵਾਜ, ਸੱਚੇ ਪਾਤਸ਼ਾਹ ਦੇ ਸਮੇਂ ਖਾਲਸਾ ਜੀ ਸਭ ਨੂੰ ਪਤਾ ਹੈ ਔਰੰਗਜ਼ੇਬ ਜ਼ਾਲਮ ਪਾਤਸ਼ਾਹ ਦਾ ਰਾਜ ਸੀ, ਸੋ ਉਹ ਕਿੱਡਾ ਵੱਡਾ ਭਾਰੀ ਜ਼ਾਲਮ ਸੀ ਅੰਦਾਜ਼ਾ ਲਾਉਣ ਵਾਸਤੇ ਕੁਛ ਖਿਆਲ ਕਰੀਏ ਤੇ ਇੱਥੋਂ ਪਤਾ ਲੱਗੇਗਾ ਕਿ ਉਸ ਦਾ ਸਕਾ ਪਿਤਾ ਸ਼ਾਹਜਹਾਨ ਜੋ ਹਿੰਦੁਸਤਾਨ ਦਾ ਪਾਤਸ਼ਾਹ ਸੀ, ਸੋ ਉਸ ਨੂੰ ਜਿਉਂਦੇ ਨੂੰ ਪਕੜ ਕੇ ਜੇਲ੍ਹ ਵਿੱਚ ਪਾਇਆ ਗਿਆ ਔਰ ਉਹਨੂੰ ਜੇਲ੍ਹ ਵਿੱਚ ਪਾਏ ਨੂੰ ਪ੍ਰਸ਼ਾਦਾ ਰਜਵਾ ਨਹੀਂ ਦਿੱਤਾ ਗਿਆ, ਪਾਣੀ ਪੀਣ ਵਾਸਤੇ ਨਹੀਂ ਦਿੱਤਾ ਗਿਆ। ਸੋ ਉਸ ਲਿਖੀ ਸੀ ਇੱਕ ਚਿੱਠੀ ਕਿ ਹੇ ਪੁੱਤਰ ਔਰੰਗਜ਼ੇਬ, ਤੂੰ ਮੇਰਾ ਬੜਾ ਅਨੋਖਾ ਪੁੱਤਰ ਹੈ, ਵੇਖ ਜਿਹੜੇ ਹਿੰਦੂ ਲੋਕ ਹਨ ਉਹਨਾਂ ਦੇ ਜਦੋਂ ਵਡੇਰੇ ਗੁਜ਼ਰ ਜਾਣ ਤਾਂ ਆਪਣੇ ਪਿਤਰਾਂ ਦੇ ਨਿਮਿੱਤ ਉਹ ਕਈ ਕਈ ਸਾਲ ਮਗਰੋਂ ਸ਼ਰਾਧ ਕਰਦੇ ਹਨ, ਉਹਨਾਂ ਦਾ ਇਹ ਖਿਆਲ ਹੁੰਦਾ ਹੈ ਕਿ ਅਸੀਂ ਮਰਿਆਂ ਦੇ ਮਗਰੋਂ ਵੀ ਉਹਨਾਂ ਨੂੰ ਸੋ ਇੱਥੇ ਸ਼ਰਾਧ ਉਹਨਾਂ ਦੇ ਨਿਮਿੱਤ ਖਵਾ ਕੇ ਉਹਨਾਂ ਦੀ ਪੂਰਤੀ ਕਰਾਂਗੇ, ਉਹਨਾਂ ਨੂੰ ਰਜਾਵਾਂਗੇ, ਪਾਣੀ ਆਦਿ ਪਿਆਵਾਂਗੇ, ਪਰ ਤੂੰ ਮੇਰਾ ਅਨੋਖਾ ਪੁੱਤਰ ਹੈ, ਵੇਖ ਮੈਨੂੰ ਜਿਉਂਦੇ ਨੂੰ ਪ੍ਰਸਾਦ ਪ੍ਰਸਾ ਕੇ ਭੁੱਖਾ ਤੇ ਧਿਆਇਆ ਮਾਰ ਰਿਹਾ ਹੈ, ਸੋ ਮੇਰੇ ਖਾਣ ਵਾਸਤੇ ਭੋਜਨ ਰਜਵਾਂ, ਪੀਣ ਵਾਸਤੇ ਪਾਣੀ ਘੁੱਟ ਭੇਜ ਦਿਆ ਕਰ, ਸੋ ਆਪਣੇ ਛੋਟੇ ਬੱਚੇ ਮੇਰੇ ਪਾਸ ਭੇਜ ਦਿਆ ਕਰ, ਜਿਹਨਾਂ ਨਾਲ ਮੈਂ ਚਿੱਤ ਦਾ ਪ੍ਰਚਾਵਾ ਕਰ ਲਿਆ ਕਰਾਂ। ਉਸ ਮੌਕੇ ਤੇ ਚਿੱਠੀ ਲਿਖੀ ਸੀ, ਉੱਤਰ ਲਿਖਿਆ ਸੀ ਔਰੰਗਜ਼ੇਬ ਜ਼ਾਲਮ ਨੇ, ਕਹਿਣ ਲੱਗਾ ਵੇਖ ਮੈਂ ਚੰਗੀ ਤਰ੍ਹਾਂ ਅੰਦਾਜ਼ਾ ਲਾ ਲਿਆ ਹੈ ਕਿ ਤੇਰੇ ਚਿੱਤ ਵਿੱਚ ਹਾਲੇ ਹਕੂਮਤ ਦਾ ਮਾਦਾ ਨਹੀਂ ਗਿਆ, ਸੋ ਭਾਵੇਂ ਤੈਨੂੰ ਮੈਂ ਕੈਦ ਕਰ ਦਿੱਤਾ, ਸੋ ਜੋ ਤੇਰੇ ਅੰਦਰ ਨਸ਼ਾ ਸੀ ਹਕੂਮਤ ਦਾ, ਮੇਰਾ ਖਿਆਲ ਸੀ ਉੱਤਰ ਗਿਆ ਹੋਵੇਗਾ ਪਰ ਹੁਣ ਤੱਕ ਨਹੀਂ ਉਤਰਿਆ, ਤੇਰਾ ਖਿਆਲ ਹੈ ਕਿ ਜੇ ਵੱਡੇ ਮਨੁੱਖ ਜਾਂ ਹੋਰ ਕੋਈ ਲੋਕ ਮੇਰੀ ਹਕੂਮਤ ਥੱਲੇ ਨਹੀਂ ਆ ਸਕਦੇ ਤਾਂ ਘੱਟ ਤੋਂ ਘੱਟ ਛੋਟੇ ਛੋਟੇ ਬੱਚੇ ਮੇਰੇ ਕੋਲ ਹੋਣ, ਮੈਂ ਉਹਨਾਂ 'ਤੇ ਹਕੂਮਤ ਕਰ ਲਿਆ ਕਰਾਂ, ਸੋ ਇਹ ਜਿਹੜੇ ਤੇਰੇ ਦਿਮਾਗ ਦੇ ਵਿੱਚ ਹਕੂਮਤ ਕਰਨ ਦਾ ਨਸ਼ਾ ਜਾਂ ਮਾਦਾ ਹਾਲੇ ਤੱਕ ਹੁਣ ਤੱਕ ਇਹ ਖਿਆਲ ਹੈ, ਇਹ ਮੈਂ ਚੰਗੀ ਤਰ੍ਹਾਂ ਕੱਢ ਕੇ ਤੇਰਾ ਛੱਡਾਂਗਾ, ਜੋ ਤੂੰ ਮੈਨੂੰ ਕਿਹਾ ਹੈ ਕਿ ਪਾਣੀ ਪੀਣ ਵਾਸਤੇ ਮੈਨੂੰ ਪਹਿਜ, ਆਹ ਜਿਹੜੀ ਕਲਮ ਦੁਆਤ ਤੇ ਸਿਆਹੀ ਚੂਸ ਹੈ, ਸੋ ਜਿਸ ਵਿੱਚੋਂ ਇਹ ਤੂੰ ਮੈਨੂੰ ਚਿੱਠੀ ਲਿਖ ਕੇ ਭੇਜੀ ਹੈ, ਇਸ ਸਿਆਹੀ ਚੂਸ ਨੂੰ ਚੂਸ ਕੇ ਤੈਨੂੰ ਆਪਣੀ ਤੇਹ ਮਿੱਟ ਲੈਣੀ ਚਾਹੀਦੀ ਸੀ, ਹੋਰ ਪਾਣੀ ਤੇਰੇ ਵਾਸਤੇ ਮੈਂ ਨਹੀਂ ਭੇਜਾਂਗਾ। ਐਸਾ ਜ਼ਾਲਮ ਜਿਹੜਾ ਆਪਣੇ ਸਕੇ ਪਿਤਾ ਨੂੰ ਇੱਥੋਂ ਤੱਕ ਭੁੱਖਾ ਤੇ ਧਿਆਇਆ ਤਰਸਾ ਕੇ ਮਾਰ ਸਕਦਾ ਹੈ, ਉਹ ਹੋਰ ਕਿਸੇ ਨਾਲ ਕਿਵੇਂ ਖੈਰ ਗੁਜ਼ਾਰ ਸਕਦਾ ਸੀ। ਉਸਦੇ ਭਰਾਵਾਂ ਦਾ ਹਾਲ ਵੇਖੋ, ਜਿੰਨੇ ਭਰਾ ਸਨ ਬੜੀ ਬੇਰਹਿਮੀ ਦੇ ਨਾਲ ਇਸਨੇ ਕਤਲ ਕੀਤੇ। ਸੋ ਡੌਂਡੀਆਂ ਪਿੱਟ ਕੇ ਲੋਕਾਂ ਨੂੰ ਇਕੱਠੇ ਕਰ ਕਰਕੇ, ਆਹ ਮੇਰੇ ਭਰਾਤਾ ਸਨ ਜਿਹੜੇ ਮੇਰੇ ਮੁਕਾਬਲੇ ਤੇ ਮੈਨੂੰ ਹਰਾ ਕੇ ਇਹ ਦਿੱਲੀ ਦਾ ਤਖ਼ਤ ਪ੍ਰਾਪਤ ਕਰਨਾ ਚਾਹੁੰਦੇ ਸਨ, ਆਹ ਵੇਖੋ ਮੈਂ ਕੈਸੀ ਦੁਰਦਸ਼ਾ ਕਰਕੇ ਬੁਰੀ ਹਾਲਤ ਨਾਲ ਇਹਨਾਂ ਨੂੰ ਮਾਰ ਰਿਹਾ। ਉਹ ਜ਼ਾਲਮ ਪਾਤਸ਼ਾਹ ਜਿਸਨੇ ਆਪਣੇ ਸਕੇ ਭਰਾ ਔਰ ਆਪਣੇ ਪਿਓ ਨੂੰ ਪ੍ਰਸਾਦ ਪ੍ਰਸਾ ਕੇ ਮਾਰਿਆ, ਜਿਸਨੇ ਸ਼ਰਮਤ ਵਰਗੇ ਸੂਫ਼ੀ ਫਕੀਰਾਂ ਨੂੰ ਬਿਨਾਂ ਹੀ ਕਾਰਨ ਤੋਂ ਬਿਨਾਂ ਹੀ ਦੋਸ਼ ਤੋਂ ਕਿ ਮੇਰੇ ਮੂਹਰੇ ਸੱਚ ਕਿਉਂ ਬੋਲਦਾ ਹੈ, ਮੇਰੇ ਪਾਪਾਂ ਨੂੰ ਪ੍ਰਗਟ ਕਰਕੇ ਕਿਉਂ ਦੱਸਦਾ ਹੈ, ਮੇਰੇ ਹੁਕਮ ਵਿੱਚ ਤੇ ਸ਼ਰ੍ਹਾਂ ਵਿੱਚ ਤੂੰ ਕਿਉਂ ਨਹੀਂ ਚੱਲਦਾ, ਕੇਵਲ ਇੰਨਾ ਫਤਵਾ ਲਾ ਕੇ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਸੀ। ਇੱਕ ਹੀ ਨਹੀਂ ਸੈਂਕੜੇ ਐਸੇ ਮਹਾਤਮਾ ਲੋਕ ਜਿਸ ਨੇ ਕਤਲ ਸ਼ਹੀਦ ਕੀਤੇ ਸਨ। ਸੋ ਉਸਨੇ ਹਿੰਦੂਆਂ ਵੱਲ ਤੱਕਿਆ, ਸੋ ਖਿਆਲ ਆਇਆ ਇਸ ਦੇ ਚਿੱਤ ਦੇ ਵਿੱਚ ਕਿ ਮੈਂ ਕੇਵਲ ਇੱਥੇ ਸਲਾਮਾਂ ਲੈ ਕੇ ਹੁਣ ਨਮਾਜ਼ਾਂ ਔਰ ਦੁਆਲੇ ਸਵਾਲੇ ਬੰਦਰ ਢਾਹ ਕੇ ਬਰਬਾਦ ਕਰ ਦਿੱਤੇ ਗਏ। ਸੋ ਮਸੀਤਾਂ ਬਣਾ ਦਿੱਤੀਆਂ ਗਈਆਂ, ਜਿੰਨੇ ਪੜ੍ਹੇ ਲਿਖੇ ਲੋਕ ਸਨ ਪਹਿਲਾਂ ਉਹਨਾਂ ਤੇਰੇ ਹੱਥ ਚੱਕਿਆ, ਇਹ ਜੇ ਮੈਂ ਵਿਦਵਾਨ ਪੰਡਤਾਂ ਨੂੰ ਪਹਿਲਾਂ ਮੁਸਲਮਾਨ ਬਣਾ ਲਵਾਂਗਾ ਤਾਂ ਉਹਨਾਂ ਨੂੰ ਫਿਰ ਮੁਸਲਮਾਨ ਬੜਿਆਂ ਨੂੰ ਹੁਕਮ ਦੇਵਾਂਗਾ, ਉਹੀ ਬਾਕੀਆਂ ਨੂੰ ਪ੍ਰਚਾਰ ਕਰਕੇ ਆਪਣੇ ਆਪ ਨੂੰ ਮੁਸਲਮਾਨ ਬਣਾਉਣਗੇ। ਇਹ ਚਿੱਤ ਵਿੱਚ ਖਿਆਲ ਕਰਕੇ ਕਸ਼ਮੀਰੀ ਪੰਡਿਤ ਜਿਹੜੇ ਵਿਦਵਾਨ ਸਨ ਉਹਦਨ ਪਹਿਲਾਂ ਇਹਨੇ ਹੱਥ ਚੱਕਿਆ, ਅਫਗਾਨ ਸ਼ੇਰ ਸੂਬਾ ਸੀ ਉੱਥੋਂ ਦਾ। ਸੋ ਉਸ ਨੂੰ ਇਹਨੇ ਹੁਕਮ ਕੀਤਾ, ਇਹ ਜਿੰਨੇ ਇੱਥੇ ਪੰਡਿਤ ਲੋਕ ਹਨ ਸਾਰਿਆਂ ਨੇ ਤਿਲਕ ਔਰ ਜਨੇਊ ਉਤਾਰ ਦੇਣੇ ਚਾਹੀਦੇ ਹਨ, ਸਾਰਿਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਓ, ਜੇ ਆਪਣੀ ਖੁਸ਼ੀ ਨਾਲ ਬਣ ਤੱਕ ਦੀਆਂ ਲੜਕੀਆਂ ਤੱਕ ਦੇ ਦਿਓ, ਉਹਦੇ ਤੇ ਮੁਰਾਬੇ ਦਿਓ, ਜਿਹੜਾ ਮੁਸਲਮਾਨ ਨਾ ਬਣਨਾ ਚਾਹੇ। ਸੋ ਜੇ ਕਿਤੇ ਮੁਕੱਦਮਾ ਹੋਵੇ ਤਾਂ ਉਸਦੇ ਉਲਟ ਕਰ ਦਿਓ, ਉਸਦੀ ਜ਼ਿਆਦਾ ਦਿਨ ਜਬਤ ਕਰ ਲਓ, ਜ਼ਬਰਦਸਤੀ ਇਹਨਾਂ ਦੀਆਂ ਬਹੁ ਬੇਟੀਆਂ ਖੋਹ ਕੇ ਸੋ ਤਿੰਗੋਂ ਜੋਰੀ ਇਹਨਾਂ ਨੂੰ ਮੁਸਲਮਾਨ ਬਣਾਉਣ ਦਾ ਯਤਨ ਕਰੋ। ਸੋ ਖਾਲਸਾ ਜੀ ਇਸ ਪਹਿਰ ਭਰੇ ਹੁਕਮ ਨੂੰ ਲੈ ਕੇ ਅਫਗਾਨ ਸ਼ੇਰ ਨੇ ਬੜਾ ਭਾਰੀ ਜ਼ੁਲਮ ਕਰਨਾ ਆਰੰਭ ਕੀਤਾ। ਸੋ 30-30 ਕੋਹ ਦੇ ਵਿੱਚ ਜਿੰਨੇ ਪੰਡਿਤ ਸਨ ਸਾਰੇ ਇੱਕ ਥਾਂ ਤੇ ਇਕੱਠੇ ਕਰਕੇ 2-3-4 ਦਿਨ ਪ੍ਰਚਾਰ ਕਰਦਾ ਰਿਹਾ, ਵੇਖੋ ਕਸ਼ਮੀਰੀ ਪੰਡਤੋ ਹੁਣ ਤੁਹਾਡੀ ਸਹਾਇਤਾ ਤੁਹਾਨੂੰ ਕੋਈ ਸਮਰੱਥ ਨਹੀਂ, ਕੋਈ ਦੇਵੀ ਦੇਵਤਾ ਨਹੀਂ ਬੌੜ ਸਕਦਾ, ਕੋਈ ਰਾਜਾ ਰਾਣਾ ਐਸਾ ਨਹੀਂ ਜਿਹੜਾ ਔਰੰਗਜ਼ੇਬ ਦਾ ਮੁਕਾਬਲਾ ਕਰ ਸਕੇ। ਸੋ ਇਸ ਵਾਸਤੇ ਚੰਗੀ ਗੱਲ ਹੈ ਤੁਹਾਡੇ ਵਾਸਤੇ, ਪਾਤਸ਼ਾਹ ਤੁਹਾਡੇ ਤੇ ਕਿਰਪਾਲੂ ਹੋਇਆ, ਉਹ ਚਾਹੁੰਦਾ ਹੈ ਕਿ ਤੁਸੀਂ ਸਾਰੇ ਮੁਸਲਮਾਨ ਬਣ ਜਾਓ, ਮੁਸਲਮਾਨ ਬਣੋਗੇ ਤਾਂ ਤੁਹਾਨੂੰ ਬਹੁ ਬੇਟੀਆਂ ਦੇ ਦੇਵਾਂਗੇ, ਤੁਹਾਨੂੰ ਉਹਦੇ ਮੁਰਾਤਬੇ ਸਤਿਕਾਰ ਦੇਵਾਂਗੇ, ਜਾਇਦਾਦਾਂ ਦਿੱਤੀਆਂ ਜਾਣਗੀਆਂ, ਨਹੀਂ ਤਾਂ ਬੜੀ ਬੇਰਹਿਮੀ ਦੇ ਨਾਲ ਕਤਲ ਕੀਤੇ ਜਾਓਗੇ, ਤੁਹਾਡਾ ਧਰਮ ਭ੍ਰਿਸ਼ਟ ਕੀਤਾ ਜਾਵੇਗਾ, ਦੁਆਲੇ ਸ਼ਵਾਲੇ ਮੰਦਰ ਢਾਹ ਦੇਣੇ ਹਨ, ਮਸੀਤਾਂ ਇੱਥੇ ਉਸਾਰੀਆਂ ਜਾਣਗੀਆਂ। ਜੇ ਕੋਈ ਹਿੰਦੂ ਕਿਸੇ ਦੇ ਘਰ ਦੇ ਵਿੱਚ ਕੋਈ ਪਸ਼ੂ ਵੀ ਮਰਨ ਲੱਗਦਾ ਸੀ, ਕੋਈ ਕੁੱਕੜ ਮੁਰਗਾ ਵੀ ਮਰਨ ਲੱਗਦਾ ਸੀ, ਉਸ ਨੂੰ ਜਾ ਕੇ ਕਾਜ਼ੀ ਨੂੰ ਇਤਲਾਹ ਦੇਣੀ ਪੈਂਦੀ ਸੀ, ਖਾਲਸਾ ਤਵਾਰੀ ਪੜ੍ਹ ਕੇ ਵੇਖੋ ਕਿ ਸਾਡੇ ਘਰ ਦੇ ਵਿੱਚ ਪਸ਼ੂ ਮਰਨ ਲੱਗਾ ਹੈ, ਕਾਜ਼ੀ ਨੇ ਆ ਕੇ 2.5 ਸ਼ਰੀਆਂ ਫੇਰ ਕੇ ਸੋ ਕਲਮਾ ਪੜ੍ਹ ਕੇ ਉਸ ਨੂੰ ਜ਼ਿਬਾ ਕਰਨਾ। ਜੇ ਕਿਸੇ ਦੇ ਘਰ ਦੇ ਵਿੱਚ ਅਚਨਚੇਤ ਕੋਈ ਐਸਾ ਪਸ਼ੂ ਜਾਂ ਕੋਈ ਹੋਰ ਚੀਜ਼ ਮਰ ਜਾਵੇ, ਕਾਜ਼ੀ ਨੂੰ ਇਤਲਾਹ ਨਾ ਦਿੱਤੀ ਜਾਵੇ ਤਾਂ ਉਹ ਤੇ ਮੁਕੱਦਮਾ ਬਣ ਜਾਂਦਾ ਸੀ ਕਿ ਤੇਰੇ ਘਰ ਦੇ ਵਿੱਚ ਮਰਿਆ ਹੋਇਆ ਇਹ ਪਸ਼ੂ ਦੋਜ਼ਖ ਨੂੰ ਗਿਆ ਹੈ, ਨਰਕਾਂ ਨੂੰ ਗਿਆ ਹੈ, ਇਸ ਵਾਸਤੇ ਸੋ ਤੈਨੂੰ ਦੰਡ ਮਿਲੇਗਾ। ਸੋ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ, ਜੇਲ੍ਹਾਂ ਵਿੱਚ ਬੰਦ ਕੀਤਾ ਜਾਂਦਾ ਸੀ, ਐਡਾ ਵੱਡਾ ਭਾਰੀ ਜ਼ੁਲਮ ਹੋ ਰਿਹਾ ਸੀ ਕਿ ਕੋਈ ਹਿੰਦੂ ਸਿਰ ਤੇ ਪੱਗ ਨਹੀਂ ਸੀ ਬਣ ਸਕਦਾ, ਕੋਈ ਘੋੜੀ ਤੇ ਨਹੀਂ ਸੀ ਚੜ੍ਹ ਸਕਦਾ, ਕਣਕ ਦੀ ਰੋਟੀ ਨਹੀਂ ਸੀ ਖਾ ਸਕਦਾ। ਸੋ ਐਸਾ ਜਦੋਂ ਤਸ਼ੱਦਦ ਦਾ ਸਮਾਂ ਸੀ, ਸੋ ਇਹਨਾਂ ਕਸ਼ਮੀਰੀ ਪੰਡਤਾਂ ਨੂੰ ਇਕੱਠੇ ਕਰਕੇ ਇੱਕੋ ਦਿਨ ਦੇ ਵਿੱਚ 125 ਪੱਕੇ ਜਨੇਊ ਲਾਏ ਗਏ। ਸੋ ਬੜੀ ਭਾਰੀ ਹਾਹਾਕਾਰ ਮੱਚੀ, ਕੁਛ ਕੁ ਧਰਮ ਦੇ ਵਿੱਚ ਪ੍ਰਪੱਕ ਲੋਕ ਜਿਹੜੇ ਰੱਬ ਦੇ ਪਿਆਰੇ ਸਨ ਉਹਨਾਂ ਨੇ ਪੁਕਾਰਾਂ ਬੇਨਤੀਆਂ ਕੀਤੀਆਂ ਸੂਬੇ ਦੇ ਪਾਸ, ਸਾਡੀ ਜੇ ਪੁਕਾਰ ਸੁਣੇ ਕੁਛ ਸਮਾਂ ਸਾਨੂੰ ਦੇਣਾ ਚਾਹੀਦਾ, ਜੇ ਅਸੀਂ ਆਪਣੇ ਧਰਮ ਦੀ ਰੱਖਿਆ ਕਰ ਸਕੀਏ ਤਾਂ ਕਰ ਲਈਏ, ਨਹੀਂ ਤਾਂ ਅਸੀਂ ਆਪਣੇ ਆਪ ਹੀ ਮੁਸਲਮਾਨ ਬਣ ਜਾਵਾਂਗੇ। ਉਸ ਮੌਕੇ ਤੇ 6 ਮਹੀਨੇ ਦੀ ਮੌਤ ਦਿੱਤੀ ਗਈ ਤੇ ਅਮਰਨਾਥਪੁਰੀ ਦੇ ਲੋਕ ਆਏ ਤਾਂ ਕਿ 7 ਦਿਨ ਭੁੱਖੇ ਤੇ ਆਏ ਰਹੇ। ਸੋ ਬੜੇ ਅਨੇਕ ਪ੍ਰਕਾਰ ਦੇ ਉੱਥੇ ਯਤਨ ਕੀਤੇ, ਅਰਦਾਸਾਂ ਬੇਨਤੀਆਂ ਕੀਤੀਆਂ, ਪੂਜਾ ਭੇਟਾਂ ਕੀਤੀਆਂ, ਪਰ ਕਿਸੇ ਵੀ ਦੇਵੀ ਦੇਵਤੇ ਨੇ ਕਿਸੇ ਪ੍ਰਕਾਰ ਇਹਨਾਂ ਦੀ ਸਹਾਇਤਾ ਕਰਨ ਵਾਸਤੇ, ਸੋ ਇਹਨਾਂ ਦਾ ਭਲਾ ਕਰਨ ਵਾਸਤੇ ਕਿਸੇ ਨੇ ਵੀ ਕੋਈ ਵਾਰ ਅਸੀਸ ਜਾਂ ਦਾਨ ਨਾ ਬਖਸ਼ਿਆ। ਉਸ ਮੌਕੇ ਤੇ ਨਿਰਾਸ਼ ਹੋ ਕੇ ਚਿੱਤ ਵਿੱਚ ਖਿਆਲ ਕਰਨ ਲੱਗੇ ਹੁਣ ਕੀ ਕਰੀਏ। ਸੋ ਖਾਲਸਾ ਜੀ ਚਿੱਤ ਵਿੱਚ ਖਿਆਲ ਆਇਆ ਕਿ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਗਤਿਆਂ ਦੀ ਗੱਤ, ਨਿਪਤਿਆਂ ਦੀ ਪੱਤ, ਨੇ ਧਿਰਿਆਂ ਦੀ ਧਿਰ। ਸੋ ਨਿਮਾਣਿਆਂ ਦਾ ਮਾਣ ਇੱਕੋ ਇੱਕ ਸਤਿਗੁਰੂ ਤੇਗ ਬਹਾਦਰ ਸਾਹਿਬ, ਗੁਰੂ ਨਾਨਕ ਸਾਹਿਬ ਦਾ ਦਰ ਹੈ, ਉਹਨਾਂ ਦੀ ਸ਼ਰਮ ਜੀ ਜਾ ਕੇ ਪਕੜੀਏ, ਉਹਨਾਂ ਨੇ ਸ਼ਰਮ ਪੈਣ ਤੋਂ ਜੇ ਉਹਨਾਂ ਨੇ ਸਾਡੀ ਬਾਂਹ ਪਕੜ ਲਈ ਤਾਂ ਉਹ ਸਿਰ ਤੋੜ ਨਿਭਾ ਲੈਣਗੇ, ਨਹੀਂ ਤਾਂ ਅੱਜ ਹਿੰਦੂ ਧਰਮ ਸਮਾਪਤ ਹੋ ਜਾਵੇਗਾ। ਇਉਂ ਚਿੱਤ ਵਿੱਚ ਖਿਆਲ ਕਰਕੇ ਕਸ਼ਮੀਰੀ ਪੰਡਿਤ ਕਿਰਪਾ ਰਾਮ ਪੰਡਿਤ ਦੀ ਅਗਵਾਈ ਹੇਠ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪੁੱਜੇ ਸਨ। ਖਾਲਸਾ ਜੀ ਗਰਮੀਆਂ ਦੇ ਦਿਨ ਸਨ ਜਦੋਂ ਗੁਰੂ ਕੇ ਚਰਨਾਂ ਵਿੱਚ ਪੁੱਜੇ, ਇਹਨਾਂ ਦੀ ਬੜੀ ਭਾਰੀ ਤਰਸਯੋਗ ਹਾਲਤ ਸੀ। ਸੋ ਉਸ ਮੌਕੇ ਤੇ ਜਿਨ੍ਹਾਂ ਦੇ ਨੇਤਰਾਂ ਵਿੱਚ ਹੰਝੂ ਸਨ, ਛਾਤੀਆਂ ਵਿੱਚ ਹੋਕੇ ਸਨ, ਜਿਨ੍ਹਾਂ ਦੇ ਗਲਾਂ ਵਿੱਚ ਪੱਲੇ ਸਨ, ਮੂੰਹ ਵਿੱਚ ਘਾਹ ਲਾਏ ਹੋਏ ਸਨ, ਜਿਨ੍ਹਾਂ ਦੇ ਸਰੀਰ ਦੇ ਵਸਤਰ ਫਟੇ ਹੋਏ, ਸਰੀਰ ਕਮਜ਼ੋਰ, ਦਿਲ ਧੱਠੇ ਹੋਏ, ਨਿਰਾਸੇ, ਨਿਮਾਣੇ ਤੇ ਨਿਤਾਣੇ ਲੋਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਦੋਂ ਪੁੱਜੇ, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਇਹਨਾਂ ਦੀ ਪੁਕਾਰ ਸੁਣੀ, ਫਰਿਆਦ ਸੁਣੀ, ਇਹਨਾਂ ਨੇ ਬੇਨਤੀ ਕੀਤੀ ਕਿ ਉਹ ਜੀ ਪ੍ਰੀਤਮ ਅੱਜ ਸਾਡਾ ਧਰਮ ਖਤਰੇ ਵਿੱਚ ਹੈ, ਹੋਰ ਕੋਈ ਦੇਵੀ ਦੇਵਤਾ ਸਾਡੀ ਸਹਾਇਤਾ ਕਰਨ ਸਮਰੱਥ ਨਹੀਂ, ਰਾਜੇ ਰਾਣੇ ਬੇਗੈਰ ਤੇ ਹੋ ਚੁੱਕੇ ਹਨ, ਉਹ ਆਪਣੀਆਂ ਲੜਕੀਆਂ ਔਰੰਗਜ਼ੇਬ ਨੂੰ ਦੇ ਕੇ ਸੋ ਮਸਕ ਤੇ ਬੜੀ ਬੇਅਣਖੀ ਬੇਗੈਰਤੀ ਦੇ ਨਾਲ ਰਾਜ ਕਰ ਰਹੇ ਹਨ, ਉਹਨਾਂ ਨੇ ਉਸ ਦੇ ਮੁਕਾਬਲੇ ਤੇ ਤਲਵਾਰ ਨਹੀਂ ਚੱਕਣੀ, ਇੱਕ ਗੁਰੂ ਘਰ ਦੇ ਆਸ ਔਰਤ ਹੈ, ਤੁਸੀਂ ਕਿਰਪਾ ਕਰਨ ਵਾਲੇ ਹੋ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੀ ਪੁਕਾਰ ਸੁਣੀ ਔਰ ਆਪਣੇ ਸ੍ਰੀਮੁਖ ਵਾਕ ਜੋ ਹੈ ਜੋ ਸਰਨ ਆਵੈ ਤਿਸ ਕੰਠ ਲਾਵੈ ਇਹ ਬਿਰਧ ਸਵਾਮੀ ਸੰਦਾ, ਜੋ ਵੀ ਗੁਰੂ ਕੀ ਸ਼ਰਨ ਆਉਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨੂੰ ਆਪਣੇ ਗਲੇ ਨਾਲ ਲਾਉਂਦੇ ਹਨ, ਇਹ ਪਰਨ ਹੈ, ਧਰਮ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਪੈਜ ਪ੍ਰਤੱਗਿਆ ਹੈ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਸਜੇ ਹੋਏ ਦੀਵਾਨ ਦੇ ਵਿੱਚ ਇਹ ਪੁਕਾਰ ਕਰ ਰਹੇ ਸਨ, ਸ਼ਾਮ ਦਾ ਸਮਾਂ ਸੀ, ਮੇਰੇ ਚੋਜੀ ਪ੍ਰੀਤਮ ਧਰਮੀ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਆਪਣੇ ਸ੍ਰੀਮੁਖ ਵਾਕ ਹਨ, ਆਪਣੇ ਅਵਤਾਰ ਧਾਰਨਾ ਕਾਰਨ ਆਪ ਜੀ ਨੇ ਫਰਮਾਉਂਦਿਆਂ ਦੱਸਿਆ, ਹਮ ਇਹ ਕਾਜ ਜਗਤ ਮੋਂ ਆਏ ਧਰਮ ਹੇਤ ਗੁਰਦੇਵ ਪਠਾਏ, ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾੜਨ, ਯਾਹੀ ਕਾਜ ਤਰ੍ਹਾਂ ਹਮ ਜਨਮ ਸਮਝ ਲਿਓ ਸਾਧੂ ਸਭ ਮਨਮੰ, ਹਮ ਇਹ ਕਾਜ ਜਗਤ ਮੋਂ ਆਏ ਧਰਮ ਹੇਤ ਗੁਰਦੇਵ ਪਠਾਏ। ਉਹ ਜੋ ਜੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਬਾਲ ਲੀਲਾ ਕਰਦੇ ਹੋਏ ਆਏ, ਅੱਗੇ ਸਜੇ ਹੋਏ ਦੀਵਾਨ ਦੇ ਵਿੱਚ ਇਹ ਵਿਚਾਰ ਹੋ ਰਹੀ ਹੈ। ਸੋ ਸੱਚੇ ਪਾਤਸ਼ਾਹ ਦੀ ਗੋਦ ਬੈਠ ਕੇ ਹਜ਼ੂਰ ਨੇ ਪੁੱਛਿਆ, ਸਤਿਗੁਰੂ ਪਿਤਾ ਜੀ ਇਹ ਕੌਣ ਲੋਕ ਹਨ, ਇਹਨਾਂ ਨੂੰ ਕਿਸ ਨੇ ਸਤਾਇਆ, ਇਹ ਕੀ ਬੇਨਤੀਆਂ ਕਰ ਰਹੇ ਹਨ, ਦੀਵਾਨ ਵਿੱਚ ਆਪ ਚੁੱਪ ਚਾਪ ਕਿਉਂ ਬੈਠੇ ਹੋ, ਕਾਰਨ ਕੀ? ਹਜ਼ੂਰ ਸੱਚੇ ਪਾਤਸ਼ਾਹ ਕਹਿਣਗੇ, ਲਾਲ ਜੀ ਇਹ ਕਸ਼ਮੀਰੀ ਪੰਡਿਤ ਹਨ, ਔਰੰਗਜ਼ੇਬ ਇਹਨਾਂ ਦੇ ਧਰਮ ਵਿੱਚ ਦਖਲ ਦੇ ਰਿਹਾ ਹੈ, ਇਹਨਾਂ ਦਾ ਧਰਮ ਖਤਰੇ ਵਿੱਚ ਹੈ। ਸੋ ਸੱਚੇ ਪਾਤਸ਼ਾਹ ਜੀ ਫਿਰ ਇਹਨਾਂ ਦੇ ਧਰਮ ਦੀ ਰੱਖਿਆ ਦੀ ਆਪ ਜੀ ਨੇ ਕੀ ਵਿਉਂਤ ਬਣਾਈ ਹੈ? ਹੁਕਮ ਹੋਇਆ, ਲਾਲ ਜੀ ਅੱਜ ਦੁਨੀਆਂ ਵਿੱਚ ਕੋਈ ਵੱਡਾ ਹੀ ਮਹਾਂਪੁਰਖ ਹੋਵੇ ਜਿਹੜਾ ਆਪਣਾ ਸੀਸ ਬਲੀਦਾਨ ਦੇਵੇ ਤਾਂ ਹਿੰਦੂ ਧਰਮ ਦੀ ਰੱਖਿਆ ਹੋ ਸਕਦੀ ਹੈ, ਹੋਰ ਕੋਈ ਉਪਾਅ ਯਤਨ ਸਾਧਨ ਤਰੀਕਾ ਬਾਕੀ ਨਹੀਂ ਰਹਿ ਗਏ। ਉਸ ਮੌਕੇ ਤੇ ਹੱਥ ਜੋੜੇ ਬੇਨਤੀ ਕੀਤੀ, ਸਤਿਗੁਰੂ ਪਿਤਾ ਜੀ ਜੇ ਆਗਿਆ ਹੋਵੇ ਤਾਂ ਅਸੀਂ ਆਪਣੀ ਰਾਏ ਦੇਈਏ। ਹਾਂ ਲਾਲ ਜੀ, ਤੁਹਾਡੀ ਰਾਏ ਲੈਣ ਵਾਸਤੇ ਇਹ ਦੀਵਾਨ ਸਜਾਇਆ ਹੈ, 8.5 ਸਾਲ ਦੀ ਅਵਸਥਾ ਵਿੱਚ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਰਾਏ ਦੇਣ ਲੱਗੇ ਹਨ। ਹਜ਼ੂਰ ਅਸੀਂ ਨਿਤ ਤੁਰਕੀ ਬਾਣੀ ਪੜ੍ਹਦੇ ਹਾਂ, ਸ੍ਰੀਮੁਖ ਵਾਕ ਪੜ੍ਹੇ ਹਨ ਜੋ ਸਦਾ ਸੱਚੇ ਹਨ, ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੋਂ ਵੱਡੇ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋ ਜੀ ਪ੍ਰੀਤਮ 14 ਲੋਕਾਂ ਵਿੱਚ ਨਿਗਾਹ ਮਾਰ ਕੇ ਵੇਖੀਏ, ਸਤਿਗੁਰੂ ਨਾਨਕ ਸਾਹਿਬ ਜੈਸਾ ਕੋਈ ਦੁਨੀਆਂ ਵਿੱਚ ਨਾ ਹੋਇਆ ਸੀ, ਨਾ ਹੈ, ਨਾ ਕਦੇ ਹੋਵੇਗਾ। ਆਪ ਉਹਨਾਂ ਦੇ ਨਾਵਾਂ ਸਰੂਪ ਹੋ, ਉਹਨਾਂ ਦੇ ਗੁਰਤਾ ਗਤੀ ਦੇ ਮਾਲਕ ਹੋ, ਜੋ ਤੁਹਾ ਯੁਗ ਸਾਹਸਾ ਕਾਇਆ ਫੇਰ ਪਲਟੀ ਹੈ। ਸੋ ਆਪ ਜੀ ਨਾਲੋਂ ਵੱਡਾ ਮਹਾਂਪੁਰਸ਼ ਦੁਨੀਆਂ ਵਿੱਚ ਹੋਰ ਕੌਣ ਹੋ ਸਕਦਾ ਹੈ? ਜੇ ਆਪ ਜੀ ਦੇ ਸੀਸ ਬਲੀਦਾਨ ਦਿੱਤੇ ਹਿੰਦੂ ਧਰਮ ਦੀ ਰੱਖਿਆ ਹੋ ਸਕਦੀ ਹੈ ਤਾਂ ਸਾਡੀ ਇਹ ਰਾਏ ਹੈ, ਅਸੀਂ ਭਾਵੇਂ ਮਸੂਮ ਯਤੀਮ ਵੀ ਕਿਉਂ ਨਾ ਰਹਿ ਜਾਈਏ, ਆਪ ਕਿਰਪਾ ਕਰੋ, ਆਪਣਾ ਸੀਸ ਬਲੀਦਾਨ ਦੇ ਕੇ ਕਰੋੜਾਂ ਯਤੀਮਾਂ ਦੇ ਆਪ ਮਾਲਕ ਬਣ ਕੇ ਲੋਕ ਪ੍ਰਲੋਕ ਵਿੱਚ ਪੜਦੇ ਢੱਕੋ। ਸੱਚੇ ਪਾਤਸ਼ਾਹ ਬੇਨਤੀ ਆਪ ਪ੍ਰਵਾਨ ਕਰੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਛਾਤੀ ਨਾਲ ਲਾ ਕੇ ਕਿਹਾ, ਲਾਲ ਜੀ ਇਹੀ ਉਮੈਦ ਸੀ ਤੁਹਾਡੇ ਤੋਂ, ਲਓ ਸਾਂਭੋ ਆਪਣੀਆਂ ਸੰਗਤਾਂ, ਅਸੀਂ ਜਾਵਾਂਗੇ ਦਿੱਲੀ ਵਿੱਚ, ਕਰਾਂਗੇ ਆਪਣਾ ਸੀਸ ਬਲੀਦਾਨ ਔਰ ਹਿੰਦੂ ਧਰਮ ਦੀ ਰੱਖਿਆ ਕਰਕੇ ਵਿਖਾਵਾਂਗੇ। ਸੋ ਉਸ ਮੌਕੇ ਤੇ ਕਹਿ ਦਿੱਤਾ, ਕਸ਼ਮੀਰੀ ਪੰਡਿਤੋਂ ਜਾਓ, ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇ ਇਕੱਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਮੁਸਲਮਾਨ ਬਣ ਜਾਣ, ਅਸੀਂ ਆਪਣੇ ਆਪ ਹੀ ਬਣ ਜਾਵਾਂਗੇ। ਸੋ ਇਹ ਅਦੁੱਤੀ ਫਰਮਾਨ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਾਰੀ ਹੋਣ ਤੋਂ ਕਸ਼ਮੀਰੀ ਪੰਡਿਤ ਮੁਰਦਿਆਂ ਨੂੰ ਮਾਨੋ ਸਾਹ ਪੈ ਗਿਆ ਹੈ, ਇਹ ਦਿੱਲੀ ਵੱਲ ਨੂੰ ਚੱਲੇ ਹਨ, ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੀ ਸੰਗਤਾਂ ਨੂੰ ਆਪ ਨਿਹਾਲ ਕਰ ਰਹੇ ਹਨ। ਇੱਥੋਂ ਤੱਕ ਅੱਜ ਇਹ ਵਿਚਾਰ ਖਾਲਸਾ ਜੀ ਕਰ ਲਈਏ, ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦਾ ਇਹ ਇਤਿਹਾਸ ਆਪਾਂ ਇੱਥੋਂ ਤੱਕ ਸੁਣਿਆ ਹੈ, ਸੋ ਕੁਛ ਸਮਾਂ ਇਸ ਦੀ ਵਿਚਾਰ ਦੁਬਾਰਾ ਕਰੀਏ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਮੌਕੇ ਤੇ ਜਿਹੋ ਜਿਹਾ ਇਹ ਜ਼ਾਲਮ ਪਾਤਸ਼ਾਹ ਸੀ ਔਰੰਗਜ਼ੇਬ, ਆਪਣੇ ਸਕੇ ਪਿਓ ਤੇ ਭਰਾਵਾਂ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲਾ ਇਹੋ ਜਿਹਾ ਰਾਜਾ ਜਾਂ ਪਾਤਸ਼ਾਹ ਵੀ ਦੁਨੀਆਂ ਵਿੱਚ ਕੋਈ ਨਹੀਂ ਹੋਇਆ ਹੋਵੇਗਾ। ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਵਰਗਾ ਕਿਰਪਾਲੂ ਵੀ ਦੁਨੀਆਂ ਵਿੱਚ ਕੋਈ ਨਹੀਂ ਹੋਇਆ। ਔਰ ਫਿਰ ਦੂਸਰੇ ਧਰਮਾਂ ਨੂੰ ਇਸ ਤਰ੍ਹਾਂ ਸਮਾਪਤ ਕਰਕੇ ਇੱਕੋ ਇੱਕ ਆਪਣਾ ਧਰਮ ਕਾਇਮ ਰੱਖਣ ਵਾਸਤੇ ਇੰਨੀ ਜਦੋਜਹਿਦ ਤੇ ਇੰਨਾ ਜ਼ੁਲਮ ਤੇ ਪਾਪ ਤੇ ਤਸ਼ੱਦਦ ਔਰੰਗਜ਼ੇਬ ਵਰਗਾ ਹੋਰ ਕਿਸੇ ਨੇ ਕਦੇ ਨਹੀਂ ਕੀਤਾ, ਇਹ ਵੀ ਬੜਾ ਭਾਰੀ ਬੇਮਿਸਾਲ ਹੈ। ਔਰ ਫਿਰ ਖਾਲਸਾ ਜੀ ਸਾਰੀ ਦੀ ਸਾਰੀ ਕੌਮ ਨੇ ਸੋ ਹਾਰ ਮੰਨ ਕੇ ਸੋ ਔਰ ਉਹਨਾਂ ਦੇ ਵੱਡ ਵਡੇਰਿਆਂ ਨੇ, ਦੇਵੀ ਦੇਵਤਿਆਂ ਨੇ ਔਰ ਉਹਨਾਂ ਦੇ ਰਾਜੇ ਰਾਣੀਆਂ ਨੇ ਕਿਸੇ ਨੇ ਵੀ ਕੌਮ ਦੀ ਬਾਂਹ ਨਾ ਪਕੜਨੀ, ਇਹ ਵੀ ਇੱਕ ਬੇਮਿਸਾਲ ਗੱਲ ਹੈ। ਅੱਜ ਤੱਕ ਕਿਸੇ ਪੈਗੰਬਰ ਕਿਸੇ ਅਵਤਾਰ ਦੇ ਚਰਨਾਂ ਦੇ ਵਿੱਚ ਸੋ ਵਿਚਾਰ ਕੇ ਵੇਖ ਲਓ, ਕੋਈ ਵੀ ਦੂਸਰੀ ਸਮੁੱਚੀ ਕੌਮ ਆ ਕੇ ਚਰਨਾਂ 'ਚ ਨਹੀਂ ਟੱਠੀ। ਸੋ ਇੱਕ ਦੋ ਚਾਰ ਕਿਤੇ ਪੁਕਾਰੂ ਆਏ ਹੋਣਗੇ, ਉਹਨਾਂ ਦੀ ਪੁਕਾਰ ਸ਼ਾਇਦ ਸੁਣੀ ਗਈ ਹੋਵੇਗੀ ਔਰ ਉਹਨਾਂ ਦਾ ਦੁੱਖ ਦੂਰ ਕੀਤਾ ਗਿਆ ਹੋਵੇਗਾ, ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਮੁੱਚੀ ਦੀ ਸਮੁੱਚੀ ਹਿੰਦੂ ਕੌਮ ਆ ਕੇ ਚਰਨਾਂ 'ਤੇ ਡਿੱਗੀ ਹੈ, ਇਹ ਵੀ ਇੱਕ ਬੇਮਿਸਾਲ ਗੱਲ ਹੈ। ਔਰ ਫਿਰ 8.5 ਸਾਲ ਦੀ ਅਵਸਥਾ ਵਿੱਚ ਕਿਹੜਾ ਕੋਈ ਪੀਰ, ਕਿਹੜਾ ਕੋਈ ਪੈਗੰਬਰ, ਕਿਹੜਾ ਕੋਈ ਅਵਤਾਰ ਜਿਸ ਨੇ ਆਪਣੇ ਸਾਹਿਬਜ਼ਾਦੇ ਦੀ ਪਰਖ ਕੀਤੀ ਹੋਵੇ। ਧੰਨ ਗੁਰੂ ਨਾਵੇਂ ਪਾਤਸ਼ਾਹ ਮਹਾਰਾਜ ਸਾਹਿਬ ਨੇ ਪਰਖ ਕਰਨੀ ਔਰ ਧੰਨ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਪਰਖ ਵਿੱਚ ਪੂਰੇ ਉਤਰਨਾ ਔਰ ਇੱਥੋਂ ਤੱਕ ਰਾਏ ਦੇਣੀ ਕਿ ਸਤਿਗੁਰੂ ਪਿਤਾ ਜੀ ਤੁਹਾਡੇ ਜਿੱਡਾ ਵੱਡਾ ਅੱਜ ਕੋਈ ਦੁਨੀਆਂ ਵਿੱਚ ਨਹੀਂ ਔਰ ਤੁਸੀਂ ਕਿਰਪਾ ਕਰੋ ਆਪਣੇ ਪਿਓ ਦੀ, ਆਪਣੇ ਭਰਾਵਾਂ ਦੀ, ਬਜ਼ੁਰਗਾਂ ਦੀ ਐਵੇਂ ਕੋਈ ਖੁਸ਼ਾਮਦ ਤਾਂ ਕਰ ਲਵੇ ਤਾਂ ਕਰ ਲਵੇ, ਉਹਨਾਂ ਨੇ ਜ਼ਿੰਦਾਬਾਦ ਜਾਂ ਸਿਹਰੇ ਪਵਾਉਣ ਵਾਸਤੇ ਜਾਂ ਹੋਰ ਕਿਸੇ ਗੱਲ ਵਾਸਤੇ, ਪਰ ਇਹ ਸਿਫਤ ਕਿਸ ਵਾਸਤੇ ਕੀਤੀ? ਸੱਚੀ ਸਿਫਤ ਆਪਣੇ ਪਿਤਾ ਜੀ ਦਾ ਸੀਸ ਬਲੀ ਦੇਣ ਦਾਨ ਦਿਵਾਉਣ ਵਾਸਤੇ। ਔਰ ਇਹ ਬੇਨਤੀ ਕੀਤੀ ਕਿ ਆਪ ਜਾਓ ਦਿੱਲੀ ਵਿੱਚ ਜਾ ਕੇ ਆਪਣਾ ਸੀਸ ਬਲੀਦਾਨ ਦਿਓ, ਇਹ ਸਤਿਗੁਰੂ ਦਸਮ ਪਾਤਸ਼ਾਹ ਦੀ ਜਿਹੜੀ ਰਾਇ ਹੈ ਇਹ ਖਾਲਸਾ ਜੀ ਦੁਨੀਆਂ ਵਿੱਚ ਅਦੁੱਤੀ ਹੈ ਔਰ ਬੇਮਿਸਾਲ ਹੈ। ਅੱਜ ਤੱਕ ਜੇ ਕਿਸੇ ਅਵਤਾਰ ਪੈਗੰਬਰ ਦੇ ਪੁੱਤਰ ਨੇ, ਸਾਹਿਬਜ਼ਾਦੇ ਨੇ, ਸ਼ਹਿਜ਼ਾਦੇ ਨੇ, ਕਿਸੇ ਨੇ ਵੀ ਕਦੇ ਦੂਸਰੇ ਧਰਮ ਦੀ ਰੱਖਿਆ ਵਾਸਤੇ ਆਪਣੇ ਸਤਿਕਾਰਯੋਗ ਪਿਤਾ ਨੂੰ ਸੀਸ ਬਲੀਦਾਨ ਦੇਣ ਦੀ ਕੋਈ ਰਾਇ ਦਿੱਤੀ ਹੈ ਤੇ ਇੱਕ ਵੀ ਮਿਸਾਲ ਕੋਈ ਦੁਨੀਆਂ ਵਿੱਚੋਂ ਵੱਖਾ ਹੋ, ਇਹ ਅਦੁੱਤੀ ਹੈ, ਬੇਮਿਸਾਲ ਹੈ। ਔਰ ਫਿਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਰਾਏ ਨੂੰ ਪ੍ਰਵਾਨ ਕਰਨਾ, ਨਹੀਂ ਤਾਂ ਖਿਆਲ ਕਰਦੇ ਨੇ ਲੋਕੀ ਜੀ ਬੱਚੇ ਨੇ 8.5 ਸਾਲ ਦੀ ਬੱਚੇ ਨੂੰ ਤਾਂ 8 ਸਾਲ ਦੀ ਉਮਰ ਦੇ ਬੱਚੇ ਨੂੰ ਕੀ ਸਮਝ ਹੈ, ਕੀ ਵਿਚਾਰ ਹੈ, ਕੁਛ ਵਿਚਾਰ ਕਰਾਂਗੇ, ਗੱਲ ਬੜੀ ਵੱਡੀ ਹੈ, ਸੀਸ ਦੇਣਾ ਹੈ ਔਰ ਐਡੇ ਵੱਡੇ ਜ਼ਾਲ ਪਾਤਸ਼ਾਹ ਦੇ ਮੱਥਾ ਲਾਉਣਾ, ਮਗਰੋਂ ਕੀ ਬਣੇਗਾ, ਗੁਰਤਾ ਗੱਦੀ ਕੌਣ ਚਲਾਵੇਗਾ, ਇਹ ਤੁਹਾਡੇ 8.5 ਸਾਲ ਦੀ ਅਵਸਥਾ ਦੇ ਨੇ ਕਿ ਇਹ ਵਿਚਾਰ ਨਹੀਂ ਸੀ ਹੋ ਸਕਦੀਆਂ, ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਨਹੀਂ ਵਿਚਾਰਿਆ, ਕਿਉਂਕਿ ਆਪ ਅਕਾਲ ਪੁਰਖ ਦਾ ਸਰਗੁਣ ਸਰੂਪ ਹਨ, ਸਰਬ ਕਲਾ ਸਮਰੱਥ ਹਨ, ਧਰਮ ਪਰਮ ਜਾਂ ਕਾ ਨੇਤਰ ਹੋਰ, ਇਸ ਕਾ ਮੰਤਰ ਨਾ ਜਾਣਾ ਹੋਰ, ਆਪ ਕਦੇ 5.5 ਸਾਲ ਦੀ ਅਵਸਥਾ ਵਿੱਚ ਗੁਰਤਾ ਗੱਦੀ ਦੇ ਮਾਲਕ 8ਵੇਂ ਸਰੂਪ ਦੇ ਵਿੱਚ ਬਣੇ ਹਨ। ਸੋ ਔਰ ਸਭ ਸੰਸਾਰ ਦੀ ਕਲਿਆਣ ਕੀਤੀ ਹੈ, ਇਸ ਵਾਸਤੇ ਅਵਸਥਾ ਦੇ ਨਾਲ ਗੁਰੂ ਘਰ ਦਾ ਕੋਈ ਤਲਕ ਨਹੀਂ ਹੁੰਦਾ। ਜੋਤ ਅਕਾਲ ਪੁਰਖ ਦੀ, ਜੁਗਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਾਲੀ, ਬਾਹਰਲਾ ਕੇਵਲ 5 ਭੂਤਕ ਸਰੀਰ ਹੀ ਬਦਲਿਆ ਜਾ ਰਿਹਾ ਹੈ, ਜੋਤ ਉਹੀ 10 ਜਾਮਿਆਂ ਵਿੱਚ ਔਰ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹੀ ਸਭ ਸੰਸਾਰ ਨੂੰ ਤਾਰ ਰਹੀ ਹੈ। ਸੋ ਖਾਲਸਾ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਰਾਇ ਪ੍ਰਵਾਨ ਕਰਨੀ ਔਰ ਫਿਰ ਅਦੁੱਤੀ ਫਰਮਾਨ ਜਾਰੀ ਕਰਨਾ। ਅੱਜ ਤੱਕ ਕਿਸੇ ਪੈਗੰਬਰ ਅਵਤਾਰ ਨੇ, ਕਿਸੇ ਆਗੂ ਲੀਡਰ ਰਹਿਬਰ ਨੇ ਸੋ ਅੱਜ ਤੱਕ ਐਸਾ ਫਰਮਾਨ ਜਾਰੀ ਨਹੀਂ ਕੀਤਾ ਕਿ ਜਾਓ ਸਾਰੇ ਮੁਲਕ ਦਾ ਦੀ ਬਿਪਤਾ ਦੀ ਪੰਡ ਅਸੀਂ ਆਪਣੇ ਸਿਰ ਤੇ ਚੱਕਦੇ ਹਾਂ, ਤੁਸੀਂ ਸੁਰਖਰੂ ਹੋਵੋ ਔਰ ਅਸੀਂ ਇਹ ਸਾਰੇ ਬਿਪਤਾ ਆਪਣੇ ਸੀਸ ਤੇ ਜਰਾਂਗੇ। ਇਹ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਸਕਦੇ ਹਨ, ਜਾਓ ਜਾ ਕੇ ਕਹਿ ਦਿਓ ਔਰੰਗਜ਼ੇਬ ਨੂੰ ਕੱਲੇ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਣ ਤਾਂ ਅਸੀਂ ਆਪਣੇ ਆਪ ਬਣ ਜਾਵਾਂਗੇ। ਇਹ ਸਾਰੇ ਹਿੰਦ ਦੀ ਬਿਪਤਾ, ਇਹ ਸਾਰੇ ਹਿੰਦੂਆਂ ਦੇ ਜੋ ਔਕੜ ਮੁਸ਼ਕਲਾਂ ਦਾ ਭਾਰ ਸੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਸੀਸ ਤੇ ਖਾਲਸਾ ਜੀ ਚੱਕਿਆ ਹੈ ਔਰ ਪ੍ਰਣ ਕੀਤਾ ਹੈ ਕਿ ਅਸੀਂ ਸੀਸ ਦੇ ਦੇਵਾਂਗੇ ਔਰ ਆਪਣਾ ਸਿਰ, ਆਪਣਾ ਦ੍ਰਿੜ ਪ੍ਰਪੱਕ ਇਰਾਦਾ ਇਹ ਕਦੇ ਵੀ ਨਹੀਂ ਦੇਵਾਂਗੇ। ਔਰ ਸਤਿਗੁਰਾਂ ਨੇ ਨਹੀਂ ਦਿੱਤਾ, ਸੀਸ ਦੇ ਦਿੱਤਾ ਹੈ, ਸੀਸ ਦੀਆ ਪਰ ਸਿਰ ਨਾ ਦੀਆ। ਐਸੇ ਚੋਜੀ ਪ੍ਰੀਤ ਨੂੰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦਾ ਪਵਿੱਤਰ ਇਹ ਸ਼ਹੀਦੀ ਪੁਰਬ ਖਾਸ ਤੌਰ ਤੇ ਸਗੋਂ ਵਿਸ਼ੇਸ਼ ਤੌਰ ਤੇ ਹਿੰਦੂਆਂ ਵੀਰਾਂ ਨੂੰ ਮਨਾਉਣਾ ਚਾਹੀਦਾ ਹੈ, ਨਾਲ ਅਸੀਂ ਉਹਨਾਂ ਦੇ ਜੁੜੀਏ, ਨਹੀਂ ਤਾਂ ਜੁੜ ਮਿਲ ਕੇ ਮਨਾਉਣਾ ਚਾਹੀਦਾ, ਕਿਉਂਕਿ ਤਿਲਕ ਤੇ ਜੈਨੂ ਦੀ ਰਾਖੀ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ ਹੈ, ਨਹੀਂ ਤਾਂ ਅੱਜ ਕੋਈ ਦੀਵਾਲਾ ਸ਼ਿਵਾਲਾ ਮੰਦਰ ਨਾ ਹੁੰਦਾ। ਅੱਜ ਕਿਧਰੇ ਵੀ ਕੋਈ ਤਿਲਕ ਤੇ ਜੈਨੂ ਨਹੀਂ ਸੀ ਦੱਸਣਾ, ਸਭ ਥਾਵਾਂ ਤੇ ਸਲਾਮਾਂ ਲਈ ਕੋਈ ਮਸੀਤਾਂ ਔਰ ਬਾਂਗਾਂ ਤੇ ਨਮਾਜ਼ਾਂ ਤੇ ਕਲਮੇ ਪੜੇ ਜਾਣੇ ਸਨ। ਪਰ ਗੁਰੂ ਤੇਗ ਬਹਾਦਰ ਸਾਹਿਬ, ਇਹ ਤੇਰੀ ਕੁਰਬਾਨੀ ਹੈ, ਤਾਂ ਹੀ ਅੱਜ ਸਾਰੀ ਦੁਨੀਆ ਭਰ ਵਿੱਚ ਇਹ ਪਵਿੱਤਰ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਹੈ। ਸੋ ਗਰੀਬ ਨਵਾਜ ਨੇ ਕਿਰਪਾ ਕੀਤੀ ਹੈ, ਆਪਣੇ ਐਸ ਸਥਾਨ ਤੇ ਸਭ ਸੰਗਤਾਂ ਨੂੰ ਪ੍ਰੇਰ ਕੇ ਆਪਣਾ ਗੁਰਪੁਰਬ ਕਿਰਪਾ ਕਰਕੇ ਮਨਵਾ ਰਹੇ ਹਨ। ਸੋ ਅੱਜ ਇਹ ਆਰੰਭ ਦਾ ਦਿਨ ਹੈ, ਮੈਂ ਬੇਨਤੀ ਕਰਾਂਗਾ, ਇਹ ਚੜ੍ਹਦੀ ਕਲਾ ਚ ਸਭ ਸੰਗਤਾਂ ਨੂੰ ਪਹੁੰਚਣਾ ਚਾਹੀਦਾ ਹੈ। ਸੋ ਪਹਿਲੀ ਵਾਰੀ ਇਹ ਪੰਡਾਲ ਲੱਗ ਕੇ ਐਸਾ ਪ੍ਰਚਾਰ ਹੋਣ ਲੱਗਾ, ਇੱਥੇ ਬੜੀ ਘਾਟ ਸੀ, ਮਹਿਸੂਸ ਕਰਦਾ ਸੀ ਹਰ ਵਾਰੀ ਚਿੱਤ, ਇੱਥੇ ਜੇ ਕਥਾ ਵੀ ਹੁੰਦੀ ਹੈ ਬੜੀ ਚੰਗੀ ਹੁੰਦੀ ਹੈ, ਫਰਕ ਨਹੀਂ ਉਸ ਦੇ ਵਿੱਚ ਕੋਈ, ਪਰ ਉਸ ਕਥਾ ਦੇ ਮੌਕੇ ਤੇ ਸੋ ਬਹੁਤ ਘੱਟ ਸੰਗਤਾਂ ਹੁੰਦੀਆਂ ਨੇ ਜਿਹੜੀਆਂ ਬੈਠ ਕੇ ਧਿਆਨ ਦੇ ਨਾਲ ਸੁਣਦੀਆਂ ਹਨ। ਸੋ ਗੁਰੂ ਕੀ ਬਖਸ਼ਿਸ਼ ਹੋਈ ਹੈ, ਆਪਾਂ 5 ਦਿਨ ਤਾਂ ਗੁਰੂ ਕੇ ਗੁਣ ਰਾਜ ਰਾਜ ਕੇ ਗਾਵਾਂਗੇ ਨਾ, ਮਹਾਰਾਜ ਕਿਰਪਾ ਕਰਨਗੇ। ਮੈਂ ਇੱਕ ਬੇਨਤੀ ਕਰਾਂ ਖਾਲਸਾ ਜੀ, ਸਾਰੇ ਪ੍ਰਬੰਧਕ ਜਣਾਂ ਨੂੰ ਮੈਂ ਇਹ 5 ਦਿਨ ਬੇਨਤੀ ਕਰੀ ਜਾਣੀ ਹੈ, ਖਾਸ ਕਰਕੇ ਜਿਹੜੇ ਪ੍ਰਬੰਧਕ ਗੁਰਮੁਖ ਹਨ ਉਹ ਧਿਆਨ ਦੇਣਗੇ, ਇਹ ਗੱਲ ਜਰਾ ਕੁ ਵਿਸ਼ੇਸ਼ ਤੌਰ ਤੇ ਧਿਆਨ ਯੋਗ ਹੈ। ਸੋ ਹਰੇਕ ਸ਼ਹਿਰ ਦੇ ਵਿੱਚ ਜਾਂ ਸੰਸਥਾਵਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਦੀਆਂ ਯਾਦਗਾਰਾਂ ਕਾਇਮ ਕੀਤੀਆਂ ਹਨ, ਕਿਸੇ ਨੇ ਸਕੂਲ ਬਣਾਏ ਨੇ, ਕਿਸੇ ਨੇ ਕਾਲਜ ਬਣਾਏ ਨੇ, ਕਿਸੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਤੇ ਹਸਪਤਾਲ ਬਣਾਏ ਨੇ। ਸੋ ਇਹ ਮਾਰਕੀਟਾਂ ਬਣੀਆਂ ਨੇ, ਕਈਆਂ ਨੇ ਹੋਰ ਕਈ ਸੋਹਣੇ ਕਾਰਜ ਕੀਤੇ ਹਨ, ਉਹ ਸਾਰੇ ਹੀ ਬੜੇ ਭਾਰੀ ਉਪਮਾ ਯੋਗ ਹਨ। ਪਰਿਵਾਰ ਸਾਰਿਆਂ ਦਾ ਬਹੁਤ ਹੀ ਚੰਗਾ ਕੀਤਾ, ਕਿਸੇ ਨੇ ਕੋਈ ਕਸਰ ਬਾਕੀ ਨਹੀਂ ਛੱਡੀ, ਜਿਹਨੇ ਜਿਹਨੇ ਹਿੰਮਤ ਸਤਿਗੁਰੂ ਜੀ ਨੇ ਬਖਸ਼ੀ ਹੈ, ਸਭ ਨੇ ਵੱਧ ਚੜ੍ਹ ਕੇ ਸਤਿਗੁਰੂ ਸੱਚੇ ਪਾਤਸ਼ਾਹ ਸ਼ਰਧਾਂਜਲੀ ਆਪਣੀ ਹਾਜ਼ਰ ਕੀਤੀ ਹੈ। ਪਰ ਇਸ ਤੁਹਾਡੇ ਦਮਦਮੀ ਟਕਸਾਲ ਪਿੰਡਾਂ ਵਾਲੇ ਜਥੇ ਵੱਲੋਂ ਵੀ ਇੱਕ ਯਾਦਗਾਰ ਕਾਇਮ ਕਰਨ ਦਾ ਸੰਕਲਪ ਕੀਤਾ ਗਿਆ ਹੈ, ਆਪ ਸਾਰੇ ਧਿਆਨ ਦਿਓਗੇ। ਖਾਲਸਾ ਜੀ, ਸਾਡੇ ਪ੍ਰਚਾਰ ਦੀ ਕਮੀ ਦਾ ਕਾਰਨ ਅੱਜ ਵੇਖੋ ਕੀ ਹਾਲਤ ਸਾਡੀ ਹੋ ਰਹੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਮੌਕੇ ਤੇ ਕੇਵਲ 22 ਬਨੌਤੀ ਬੰਦੇ ਸੋ ਉਹ ਮੰਜੀਆਂ ਡਾਹ ਕੇ ਬੈਠੇ ਸਨ, ਅੱਜ 2200 ਤੋਂ ਵੀ ਵੱਧ ਚੁੱਕੇ ਹੋਣ। ਕਾਰਨ ਕੀ ਕਿ ਸਾਡਾ ਅਨਰੋਲ ਗੁਰਮਤ ਦਾ ਪ੍ਰਚਾਰ ਅੱਜ ਤਕਰੀਬਨ ਅਗਾਂ ਮੈਂ ਕੁਛ ਨਾ ਕਹਾਂ ਸਮਝ ਲਓ, ਸੋ ਬੜੀ ਤਰਸਯੋਗ ਜੀ ਹਾਲਤ ਹੈ ਸਾਡੇ ਪ੍ਰਚਾਰ ਦੀ। ਪਰ ਇਹ ਕਾਰਨ ਕੀ, ਗੰਦਗੀ ਤੇ ਵਿਕਾਰਾਂ ਦਾ ਪ੍ਰਚਾਰ ਤੇ ਇੱਕ ਵੇਸਵਾ ਵੀ ਕਰ ਸਕਦੀ ਹੈ, ਗੰਦਾ ਸਪੀਕਰ ਵੀ ਕਰ ਸਕਦਾ, ਗੰਦਾ ਸਿਨੇਮਾ ਵੀ ਕਰ ਸਕਦਾ, ਪਰ ਉੱਚੇ ਆਦਰਸ਼ ਦਾ ਜੀਵਨ ਦਾ ਪ੍ਰਚਾਰ ਉੱਚੇ ਜੀਵਨ ਵਾਲਾ ਹੀ ਕਰ ਸਕਦਾ। ਫਿਰ ਖਾਸ ਕਰਕੇ ਗੁਰਮਤ ਦਾ ਪ੍ਰਚਾਰ ਉੱਚੇ ਜੀਵਨ ਵਾਲੇ ਹੀ ਕਰ ਸਕਦੇ ਹਨ, ਦੂਸਰੇ ਨਹੀਂ ਕਰ ਸਕਦੇ, ਦੂਸਰਿਆਂ ਦਾ ਪ੍ਰਭਾਵ ਨਹੀਂ ਪਿਆ। ਇਸ ਵਾਸਤੇ ਇੱਕ ਨਿਮਾਣਾ ਜਿਹਾ ਯਤਨ ਕੀਤਾ ਹੈ ਕਿ ਜਿੱਥੇ ਵੀ ਦੀਵਾਨ ਸਜੇ, ਖਾਸ ਕਰਕੇ ਅਸੀਂ ਇਹ ਬੇਨਤੀ ਸਭ ਥਾਵਾਂ ਤੇ ਕੀਤੀ ਹੈ ਕਿ ਉੱਥੇ ਭਾਈ ਜਿਹੜੇ ਸਿੰਘ ਨਾਮ ਵਾਲੇ ਕੋਈ ਲੈਕਚਰ ਪ੍ਰਚਾਰ ਕਰਾਗੀ ਢਾਡੀ ਕਵੀ ਔਰ ਜੋ ਵੀ ਗੁਰਮੁਖ ਬੋਲਣ, ਉਹ ਘੱਟ ਤੋਂ ਘੱਟ ਅੰਮ੍ਰਿਤਧਾਰੀ ਹੋਣ ਔਰ ਉਹਨਾਂ ਦੇ ਗਾਤਰੇ ਕਿਰਪਾਨਾਂ ਹੋਣ ਔਰ ਉਹ ਸ਼ਰਾਬ ਨਾ ਪੀਂਦੇ ਹੋਣ, ਕਿਉਂਕਿ ਸਭ ਥਾਵਾਂ ਦੀਆਂ ਸੰਗਤਾਂ ਦੀ ਇਹ ਸ਼ਿਕਾਇਤ ਹੈ, ਅਸੀਂ ਜੀ ਫਲਾਨੇ ਢਾਡੀ ਬੁਲਾਏ, ਫਲਾਨੇ ਰਾਗੀ ਬੁਲਾਏ, ਫਲਾਨਾ ਬੁਲਾਇਆ, ਉਹਨਾਂ ਨੇ ਲੈਕਚਰ ਪ੍ਰਚਾਰ ਤਾਂ ਚੰਗਾ ਕੀਤਾ ਪਰ ਰਾਤ ਨੂੰ ਕਹਿਣ ਲੱਗੇ ਕਿ ਸਾਨੂੰ ਰੋਟੀ ਚੱਜ ਨਾਲ ਖਵਾਓ ਔਰ ਹੋਟਲ ਤੋਂ ਉਰੇ ਰੋਟੀ ਨਾਲ ਉਹਨਾਂ ਨੂੰ ਪਸੰਦ ਆਈ, ਫਿਰ ਉਹਨਾਂ ਨੇ ਮੁਰਗੇ, ਫਿਰ ਉਹਨਾਂ ਨੇ ਬੋਤਲਾਂ ਪੀਤੀਆਂ। ਸੋ ਸਾਡੇ ਤੇ ਉਹਨਾਂ ਦਾ ਪ੍ਰਚਾਰ ਦਾ ਜਿਹੜਾ ਅਸਰ ਪੈਣਾ ਸੀ ਉਹ ਨਹੀਂ ਪਿਆ। ਅੱਜ ਸਭ ਸੰਗਤਾਂ ਦੀ ਇਹ ਸ਼ਿਕਾਇਤ ਹੈ, ਜਿੱਥੋਂ ਦੀ ਨਹੀਂ ਸ਼ਿਕਾਇਤ ਉਹ ਗੁਰਮੁਖ ਪਿਆਰੇ ਵੀ ਸ਼ੱਕ ਦੱਸਣ। ਸੋ ਗੁਰੂ ਕੇ ਪਿਆਰਿਓ, ਜੇ ਸ਼ਿਕਾਇਤ ਜੇ ਸਾਨੂੰ ਮਰਜ਼ ਦਾ ਪਤਾ ਲੱਗ ਚੁੱਕਾ ਹੈ ਤਾਂ ਉਸ ਮਰਜ਼ ਦਾ ਇਲਾਜ ਵੀ ਸਾਨੂੰ ਕਰਨਾ ਚਾਹੀਦਾ। ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪੁਰਬ ਤੇ ਜੇ ਇਹ ਇਲਾਜ ਨਾ ਕੀਤਾ ਫਿਰ ਕਦੇ ਵੀ ਨਹੀਂ ਕਰ ਸਕਾਂਗੇ। ਸੋ ਖਾਲਸਾ ਜੀ, ਗੁਰੂ ਤੇਗ ਬਹਾਦਰ ਸਾਹਿਬ ਦਾ 300 ਸਾਲਾ ਸ਼ਹੀਦੀ ਪੁਰਬ ਹੈ, ਵਿਚਾਰ ਕਰੋ, ਅੱਜ ਖਾਲਸਾ ਕੌਮ ਝੰਝੋੜੀ ਗਈ ਹੈ, ਅੱਜ ਹਲੂਣੀ ਗਈ ਹੈ, ਜਾਗ ਪਈ ਹੈ ਖਾਲਸਾ ਕੌਮ, ਹੁਣ ਇਸ ਨੂੰ ਸਾਂਭਣ ਦੀ ਲੋੜ ਹੈ। ਦਿੱਲੀ ਵਿੱਚ 8 ਦਸੰਬਰ ਵਾਲੇ ਦਿਨ ਜਦੋਂ ਮੈਨੂੰ ਟਾਈਮ ਮਿਲਿਆ ਸੀ ਸਟੇਜ ਤੇ, ਮੈਂ ਇਹੀ ਬੇਨਤੀ ਉਸ ਦਿਨ ਵੀ ਕੀਤੀ ਸੀ ਔਰ ਇਹ ਕਿਹਾ ਸੀ ਕਿ ਅੱਜ ਖਾਲਸਾ ਕੌਮ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਘੱਟ ਤੋਂ ਘੱਟ ਅੰਮ੍ਰਿਤਧਾਰੀ ਹੋਣਾ ਚਾਹੀਦਾ, ਉਹਨਾਂ ਦੇ ਗਾਤਰੇ ਕਿਰਪਾਨਾ ਹੋਣ ਔਰ ਸ਼ਰਾਬ ਤੋਂ ਬਚੇ ਹੋਏ ਹੋਣ। ਸ਼ਰਾਬੀ ਆਦਮੀ ਜਿਵੇਂ ਕੀ ਪ੍ਰਚਾਰ ਕਰ ਲੈਣਾ, ਕੱਲੜ ਜੀਵਨ ਵਾਲਿਆਂ ਨੇ ਕੀ ਪ੍ਰਚਾਰ ਕਰ ਲੈਣਾ, ਇਸ ਗੱਲ ਨੂੰ ਕਬੂਲਿਆ ਸਾਰਿਆਂ ਨੇ ਔਰ ਇਸ ਯਤਨ ਦਾ ਸਦਕਾ 23 ਢਾਡੀ ਜਥਿਆਂ ਨੇ ਔਰ ਰਾਗੀ ਜਥਿਆਂ ਨੇ ਖਾਲਸਾ ਜੀ ਗੁਰੂ ਕੀ ਕਿਰਪਾ ਦੇ ਨਾਲ ਤੇਈ ਢਾਡੀ ਜੱਥਿਆਂ ਨੇ ਅੰਮ੍ਰਿਤ ਛਕਿਆ ਖਾਲਸਾ ਜੀ ਤੇਈ ਢਾਡੀ ਜੱਥਿਆਂ ਨੇ ਉਹਨਾਂ ਦੀਆਂ ਫੋਟੋ ਬਕਾਇਦਾ ਲਾਈਆਂ ਨੇ ਔਰ ਇਹਨਾਂ ਨੂੰ ਸਿਰੋਂ ਭਾਵ ਜੱਥੇ ਵੱਲੋਂ ਦਿੱਤੇ ਗਏ ਦਮਦਮ ਟਕਸਾਲ ਵੱਲੋਂ ਸਵਾ ਸੌ ਰੁਪਇਆ ਇੱਕ ਇੱਕ ਵੱਡੀ ਸ੍ਰੀ ਸਾਹਿਬ ਇੱਕ ਇੱਕ ਦਸਤਾਰ ਔਰ ਨਾਲ ਉਹਨਾਂ ਨੂੰ ਕਿਹਾ ਗਿਆ ਕਿ ਜਿੱਥੇ ਵੀ ਸਟੇਜ ਤੇ ਬੋਲੋਗੇ ਵੇਖੋ ਸੰਗਤਾਂ ਤੁਹਾਡਾ ਸਤਿਕਾਰ ਕਰਨਗੀਆਂ। ਇਹ ਅਬਚਲ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤਖ਼ਤ ਸਾਹਿਬ ਹੈ, ਸਾਡੇ ਵਾਸਤੇ ਇੱਥੋਂ ਹੁਕਮ ਜਾਰੀ ਹੋਣੇ ਨੇ ਔਰ ਇੱਥੋਂ ਦੇ ਹੁਕਮ ਅੱਗੇ ਸਭ ਖਾਲਸਾ ਪੰਥ ਨੇ ਆਪਣਾ ਸੀਸ ਨਿਭਾਉਣਾ ਹੈ। ਕਿਸੇ ਦੀ ਜ਼ੁਰਤ ਨਹੀਂ ਕਿ ਇੱਥੋਂ ਦੇ ਹੁਕਮ ਨੂੰ ਮੋੜ ਦੇਵੇ, ਨਹੀਂ ਮੋੜ ਸਕਦਾ ਕੋਈ, ਜੇ ਕੋਈ ਮੋੜੇਗਾ ਅਸੀਂ ਕਾਫਰ ਕਹਾਂਗੇ। ਇਸ ਵਾਸਤੇ ਮੈਂ ਬੇਨਤੀ ਕਰਾਂ ਕਿ ਇੱਥੇ ਸਟੇਜ ਤੇ ਜਿਹੜੇ ਵੀ ਸਿੰਘ ਨਾਮ ਵਾਲੇ ਬੋਲਣ, ਘੱਟ ਤੋਂ ਘੱਟ ਇਹ ਪੁੱਛ ਲੈਣਾ ਚਾਹੀਦਾ ਕਿ ਭਾਈ ਤੁਸੀਂ ਅੰਮ੍ਰਿਤਧਾਰੀ ਹੋ, ਜੇ ਇੱਥੇ ਨਹੀਂ ਪੁੱਛਣ ਦੀ ਲੋੜ ਉਹਨਾਂ ਨੂੰ ਕਮਰੇ ਵਿੱਚ ਪੁੱਛੋ। ਅਸੀਂ ਕਿਸੇ ਦੀ ਨਰਾਜ਼ਰੀ ਨਹੀਂ ਕਰਨੀ, ਅਸੀਂ ਕਿਸੇ ਦਾ ਤਿਰਸਕਾਰ ਬਿਲਕੁਲ ਨਹੀਂ ਕਰਨਾ, ਸੋ ਸਾਡਾ ਇਹ ਖਿਆਲ ਨਹੀਂ। ਅਸੀਂ ਉਹਨਾਂ ਨੂੰ ਕਮਰੇ ਵਿੱਚ ਬੈਠ ਕੇ ਪੁੱਛਣਾ ਕਿ ਭਰਾ ਜੀ ਜੇ ਹੁਣ ਤੱਕ ਤੁਸੀਂ ਅੰਮ੍ਰਿਤ ਨਹੀਂ ਨਾ ਛਕਿਆ ਕੋਈ ਗੱਲ ਨਹੀਂ, ਹੁਣ ਤੁਸੀਂ ਇੱਥੇ ਤਖ਼ਤ ਸਾਹਿਬ ਤੇ ਆਇਓ ਤੇ ਇੱਥੋਂ ਭਾਈ ਅੰਮ੍ਰਿਤ ਛਕ ਕੇ ਜਾਓ। ਅੱਗੇ ਵਾਸਤੇ ਤਿਆਰਪੁਰ ਤਿਆਰ ਰਹਿਣਾ ਤਾਂ ਕਿ ਇੱਥੋਂ ਦਾ ਪਤਾ ਲੱਗ ਜਾਵੇ ਕਿ ਤਖ਼ਤ ਸਾਹਿਬ ਸ੍ਰੀ ਹਜ਼ੂਰ ਸਾਹਿਬ ਜਿਹੜਾ ਗੁਰਪੁਰਬ ਮਨਾਇਆ ਗਿਆ ਹੈ ਉੱਥੇ ਵਿਸ਼ੇਸ਼ ਤੌਰ ਤੇ ਸਾਡੀਆਂ ਕਮੀਆਂ ਜਿਹੜੀਆਂ ਨੇ ਪ੍ਰਚਾਰਕਾਂ ਦੀਆਂ ਉਹ ਕੱਢਣ ਦਾ ਯਤਨ ਕੀਤਾ ਗਿਆ ਹੈ, ਤਾਂ ਸਾਡਾ ਮਨਾਇਆ ਹੋਇਆ ਗੁਰਪੁਰਬ ਕੋਈ ਸਫਲਾ ਹੋਵੇਗਾ, ਸੋ ਨਹੀਂ ਤਾਂ ਸਫਲਤਾ ਤਾਂ ਹੋਵੇਗੀ ਪਰ ਮੇਰਾ ਖਿਆਲ ਹੈ ਕਿ ਪ੍ਰਚਾਰ ਵਾਲੇ ਪਾਸਿਓਂ ਬਿਲਕੁਲ ਘੱਟ ਹੋਵੇਗੀ। ਸੋ ਇਸ ਪਾਸੇ ਵੱਲ ਪ੍ਰਬੰਧਕ ਗੁਰਮੁਖ ਬੜਾ ਭਾਰੀ ਖਿਆਲ ਜ਼ਰੂਰ ਕਿਰਪਾ ਕਰਕੇ ਦੇਣਗੇ। ਹਿੰਦੂ ਵੀਰ ਜੇ ਸਟੇਜ ਤੇ ਬੋਲਣ ਬਿਲਕੁਲ ਬੋਲਣ, ਜੇ ਕੋਈ ਮੁਸਲਮਾਨ ਵੀਰ ਆਉਂਦਾ ਬਿਲਕੁਲ ਬੋਲਣ, ਕਿਸੇ ਨੂੰ ਮਨਾਈ ਨਹੀਂ। ਸੋ ਕਿਸੇ ਵੀ ਮਤ ਦਾ, ਕਿਸੇ ਵੀ ਫਿਰਕੇ ਦਾ, ਕਿਸੇ ਵੀ ਉਮਰ ਦਾ ਆ ਕੇ ਗੁਰੂ ਕਾ ਜਸ ਕਰੇ, ਅਸੀਂ ਸਾਰਿਆਂ ਨੂੰ ਜੀਓ ਆਇਆਂ ਕਹਿੰਦੇ ਹਾਂ, ਪਰ ਜਿਹੜੇ ਸਿੰਘ ਨਾਮ ਵਾਲੇ ਹੋਣ ਉਹਨਾਂ ਦੇ ਦਾੜਾ ਤੇ ਕੇ ਸਾਬਤ ਔਰ ਅੰਮ੍ਰਿਤਧਾਰੀ ਹੋਣ ਔਰ ਘੱਟ ਤੋਂ ਘੱਟ ਸ਼ਰਾਬ ਤੋਂ ਬਚੇ ਹੋਣ। ਸੋ ਇਹ ਸਤਿਗੁਰੂ ਜੀ ਦੀ ਕਿਰਪਾ ਹੋਵੇ। ਕਈ ਢਾਡੀ ਜੱਥਿਆਂ ਨੂੰ ਪ੍ਰਚਾਰ ਆਪਣੇ ਪੰਜਾਬ ਦੇ ਵਿੱਚ ਫਿਰ ਬੜੀਆਂ ਭਾਜੜਾਂ ਪਈਆਂ, ਆਏ ਸੀ ਸਾਡੇ ਨੇੜੇ ਪਰ ਚਲੇ ਗਏ ਪਰੇ, ਕਹਿਣ ਲੱਗੇ ਕਿ ਅੰਮ੍ਰਿਤ ਛਕਿਆ ਨਹੀਂ ਸ਼ਰਾਬ ਪੀ ਲੈਂਦੇ ਆ, ਇਸ ਵਾਸਤੇ ਇਹਨੇ ਬੋਲਣ ਨਹੀਂ ਦੇਣਾ। ਸੋ ਮੈਂ ਬੇਨਤੀ ਕਰਾਂ ਕਿ ਇਹ ਮੇਰਾ ਇਕੱਲੇ ਦਾ ਕੰਮ ਨਹੀਂ, ਇਹ ਕੇਵਲ ਦਮਦਮੀ ਟਕਸਾਲ ਜਾਂ ਭਿੰਡਰਾਂ ਵਾਲੇ ਜਿੱਥੇ ਦਾ ਕੰਮ ਨਹੀਂ, ਇਹ ਸਾਰੀਆਂ ਸੰਗਤਾਂ ਦਾ ਕੰਮ ਹੈ, ਸਭ ਸਟੇਜਾਂ ਦਾ ਇਹ ਕੰਮ ਹੈ। ਸੋ ਸਾਰਿਆਂ ਨੂੰ ਰਲ ਮਿਲ ਕੇ ਸਾਨੂੰ ਇਹ ਹਿੰਮਤ ਕਰਨੀ ਚਾਹੀਦੀ ਹੈ। ਇਸ ਕਰਕੇ ਗੁਰੂ ਕੀ ਬਖਸ਼ਿਸ਼ ਹੋਵੇ ਤੇ ਚੜ੍ਹਦੀ ਕਲਾ ਹੋਵੇ। ਨਾਲ ਵਿਸ਼ੇਸ਼ ਤੌਰ ਤੇ ਮੈਂ ਬੇਨਤੀ ਕਰਾਂ ਕਿ ਇਸ ਸੰਬੰਧ ਦੇ ਵਿੱਚ ਅੰਮ੍ਰਿਤ ਪ੍ਰਚਾਰ ਤਖ਼ਤ ਸਾਹਿਬ ਤੇ ਵਿਸ਼ੇਸ਼ ਤੌਰ ਤੇ ਵੀ 11 ਵਾਲੇ ਦਿਨ ਹੋਣਾ ਚਾਹੀਦਾ, ਤਾਂ ਕਿ ਅਸੀਂ ਅਖਬਾਰਾਂ ਵਿੱਚ ਔਰ ਦੂਜਿਆਂ ਲੋਕਾਂ ਨੂੰ ਦੱਸ ਸਕੀਏ ਕਿ ਇਸ ਗੁਰਪੁਰਬ ਮਨਾਉਣ ਦਾ ਇਹ ਫਾਇਦਾ ਹੋਇਆ, ਫਲ ਨਿਕਲਿਆ, ਇਹ ਸਿੱਟਾ ਨਿਕਲਿਆ ਕਿ ਐਡੀ ਵੱਡੀ ਭਾਰੀ ਗਿਣਤੀ ਵਿੱਚ ਗੁਰਮੁਖ ਪਿਆਰੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬੜੇ ਹਨ, ਨਗੋਰੇ ਪੁਣੇ ਦੀ ਜੂਠ ਲਾਈ ਹੈ। ਸੋ ਮੈਂ 1-2 ਮਿੰਟਾਂ ਵਿੱਚ ਇਹ ਬੇਨਤੀ ਕਰ ਲੱਗਾ ਹਾਂ, ਕੋਈ ਮਾਣ ਨਹੀਂ ਕਰ ਲੱਗਾ, ਇਹ ਮੈਂ ਗੱਲ ਮੁੜ ਮੁੜ ਕੇ ਦੁਹਰਾਉਣੀ ਹੈ ਵੈਸੇ ਕਿ 31 ਜਨਵਰੀ ਤੋਂ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲੇ ਹਾਂ, ਸ੍ਰੀ ਪਟਨਾ ਸਾਹਿਬ ਗੁਰਪੁਰਬ ਦਸਮ ਪਾਤਸ਼ਾਹ ਦਾ ਮਨਾ ਕੇ ਇੱਥੇ ਤੱਕ ਪਹੁੰਚਣਾ ਸੀ, ਅੱਗੇ ਬੰਬੇ ਤੇ ਫਿਰ ਵਾਪਸ ਜਾਣਾ। 31 ਦਸੰਬਰ ਤੋਂ ਲੈ ਕੇ 31 ਜਨਵਰੀ ਤੱਕ, ਸੋ 1090 ਸਿੰਘਾਂ ਨੇ ਅੰਮ੍ਰਿਤ ਮਾਈ ਭਾਈਆਂ ਨੇ ਅੰਮ੍ਰਿਤ ਛਕਿਆ ਹੈ ਗੁਰੂ ਕੀ ਬਖਸ਼ਿਸ਼ ਦੇ ਨਾਲ। ਸੋ ਇੰਨਾ ਖਾਲਸਾ ਸਜਿਆ, ਉਹ ਵੀ ਸ਼ਹਿਰਾਂ ਵਿੱਚ, ਸਾਰੇ ਸ਼ਹਿਰਾਂ ਵਿੱਚ ਹੀ ਆਏ ਹੋਣ। ਔਰ ਖਾਸ ਕਰਕੇ ਜਿਹੜੇ ਪ੍ਰਬੰਧਕ ਹੁੰਦੇ ਰਹੇ ਨੇ, ਜਿਵੇਂ ਆਪਣਾ ਪਟਨੀ ਸਾਹਿਬ ਵੀ ਇਹੀ ਬੇਨਤੀ ਕੀਤੀ ਸੀ, ਕੋਸ਼ਿਸ਼ ਸਾਹਿਬ ਜੋ ਪ੍ਰਧਾਨ ਸਾਹਿਬ ਨੇ, ਉਹਨਾਂ ਨੇ ਵੀ ਇਹ ਪ੍ਰਵਾਨ ਕੀਤਾ ਸੀ ਕਿ ਸਾਡੀ ਸਾਰੀ ਕਮੇਟੀ ਅੰਮ੍ਰਿਤਧਾਰੀ ਹੋਵੇਗੀ। ਉਸ ਤੋਂ ਅੱਗੇ ਗਯਾ ਵਾਲੇ ਪ੍ਰਧਾਨ ਤੇ ਸੈਕਟਰੀਆਂ ਨੇ ਅੰਮ੍ਰਿਤ ਛਕਿਆ, ਉਸ ਤੋਂ ਅੱਗੇ ਰਾਂਚੀ ਵਾਲੇ ਪ੍ਰਧਾਨ ਸੈਕਟਰੀਆਂ ਨੇ ਅੰਮ੍ਰਿਤ ਛਕਿਆ, ਉਸ ਤੋਂ ਅੱਗੇ ਰੋੜਕੇਲੇ ਜਿਹੜੇ ਪ੍ਰਧਾਨ ਸਨ ਕਮੇਟੀ ਦੇ ਔਰ ਸੈਕਟਰੀ ਸਾਹਿਬ ਸਾਰਿਆਂ ਨੇ ਅੰਮ੍ਰਿਤ ਛਕਿਆ। ਇਸੇ ਤਰ੍ਹਾਂ ਅੱਗੇ ਗੁਰੂ ਕੀ ਕਿਰਪਾ ਨਾਲ ਭਲਾਈ ਪਹੁੰਚੇ, ਉੱਥੇ ਧਮਤਰੀ ਔਰ ਡੂੰਗਰਗੜ੍ਹ ਗੁਰੂ ਕੀ ਬਖਸ਼ਿਸ਼ ਨਾਲ ਸਭ ਜਿਹਨੇ ਪ੍ਰਧਾਨ ਸੈਕਟਰੀ ਔਰ ਗੁਰਮੁਖ ਸਨ ਕਮੇਟੀਆਂ ਵਾਲੇ, ਉਹਨਾਂ ਨੇ ਸਾਰਿਆਂ ਨੇ ਅੰਮ੍ਰਿਤ ਪਾਨ ਕੀਤਾ ਹੈ। ਇਸੇ ਤਰ੍ਹਾਂ ਨਾਗਪੁਰ ਪਹੁੰਚੇ, ਉੱਥੋਂ ਦੇ ਪ੍ਰਧਾਨ ਸਾਹਿਬ ਜਿਹੜੇ ਨੇ ਮੌਕੇ ਦੇ ਸਿੰਘ ਸਭਾ ਵਾਲੇ, ਉਹਨਾਂ ਨੇ ਅੰਮ੍ਰਿਤ ਛਕਿਆ ਹੈ। ਸੋ ਇਸ ਵਾਸਤੇ ਮੈਂ ਬੇਨਤੀ ਕਰਾਂ ਗੁਰਮੁਖ ਪਿਆਰਿਓ, ਜੇ ਅੰਮ੍ਰਿਤ ਪ੍ਰਚਾਰ ਨਾ ਹੋਇਆ ਤਾਂ ਸਾਡਾ ਸਿੱਟਾ ਕੀ ਨਿਕਲੇਗਾ। ਜੇ ਸਾਡੇ ਪ੍ਰਬੰਧਕ ਗੁਰਮੁਖ ਚੜ੍ਹਦੀ ਕਲਾ ਵਾਲੇ ਜਾਂ ਪ੍ਰਚਾਰਕ ਸਾਡੇ ਚੜ੍ਹਦੀ ਕਲਾ ਵਾਲੇ ਹੋਣਗੇ, ਤਾਂ ਇਹ ਕੌਮ ਦਾ ਪ੍ਰਚਾਰ ਅਵਸ਼ ਹੀ ਚੜ੍ਹਦੀ ਕਲਾ ਵਿੱਚ ਹੋਵੇਗਾ, ਸਤਿਗੁਰੂ ਜੀ ਬਖਸ਼ਿਸ਼ ਕਰਨਗੇ। ਸੋ ਸਮਾਂ ਤਾਂ ਭਾਵੇਂ ਬਹੁਤ ਥੋੜਾ ਜਿਹਾ ਹੋਣਾ ਹੈ, ਪਰ ਕੇਵਲ दर्शन मात्र गुरु के शब्द की विचार आप कर लीए। यह आरंभ में बेनती करें क्योंकि अज पहला दिन और यह एडा वड्डा पंडाल लगन का भी यह पहला दिन है। गुरु तेग बहादुर साहब जी 300 साल शहीदी शताब्दी भी सो यह शहीदी पुरब भी बड़ा अदुती है। इस वास्ते सोहने सोहने जिथे प्रोग्राम होर गुरमुखा ने बड़े उलीके ने सिंह सभा शताब्दी कमेटी जी केंद्रीय कमेटी हम बन चुकी बड़ा उद्यम कर रही है। इथे तख्त साहब से बड़ा सोहना उद्यम हो रहा है। सब गुरमुख जिन्हें इथे जुड़े हो सारे चित विच ख्याल है कि खालसा पंथ चढ़दी कला विच होवे। कोई भी ऐसा नहीं जिसके चित विच सिखी का दर्द ना हो। सब आप चढ़दी तो चढ़दी भावना से श्रद्धा लैके इथे पुजे हो। आप रल मिल के सारे दसम पातशाह और गुरु तेग बहादुर साहब के चरणों में अरदास बेनती करिए। हजूर साडे विच आईयां कमियां दूर करो। साडे विच जिहड़े गुण आप चाहते हो जो खालसे विच आप जी ने गुण भरे सन साडे विच कृपा करके भर दिओ। जब लग खालसा रहे न्यारा तब लग तेज दियो मैं सारा वाली दात। इथों तुहाडे सतखंड तख्त साहब को लैके जाइए। यह गुरु के चरणों में अरदास करिए। पंजवें पातशाह महाराज साहब जी आप कृपा करके फरमा रहे हैं हर जन राखे गुरु गोबिंद। जिहड़े गुरु के जन बन गए सेवक बन गए गुरु के दास ते सिख बन गए उन्हां दी रक्षा धन गुरु गोबिंद सिंह साहब कृपा करके आप करनगे और आप कृपा करके रक्षा करते हैं। सो साडे कीते हुए साडे गुनाहां ते औगणां नूं आप बख्शन वाले हैं। गरीब नवाज सच्चे पातशाह जी मेहरां करन वाले हैं। तनासरी महला पंजवा पंजवें पातशाह जी फरमाउंदे हन आप अपने सेवकां ते बख्शिश करन वास्ते चतुर दिशा चौं तरफां वल अपना तेज प्रताप अपना बल प्रताप सतगुरु जी ने कृपा करके पैदा किया। चढ़ते लहिंदे दखण पहाड़ बाबे तारे चार चक नौखंड पृथ्वी सच्चा ढोआ गुरमुख कल विच प्रगट होआ मुखी गुरु जी कलयुग विच प्रगट हो करके सारी सृष्टि नूं आदि ने तारना किया। कलयुग बाबे तारिया सतनाम पढ़ मंत्र सुनाया कल तारन गुरु नानक आया। धन गुरु अर्जन देव साहब महाराज साहब सच्चे पातशाह चौजी प्रीत मंत्र जामी सतगुरु जी फरमाते हैं परमेश्वर ने कृपा की जात च फेरे अपनी ताकत अपना बल सब पासियां वल पौणा किया।
उपर कर धारे
अपने सेवकां अपने प्यारियां अपने दासां दे सिर दे उपर कृपा भरिया हथ रखना किया। पर जेड़े परमेश्वर दे सेवक बने हन जेड़े दास बने हन उन्हां दे सिरां उपर परमेश्वर ने कृपा भरिया हथ रखना किया।
कृपा कटाख अवलोकन कीनो
ते कृपा दी कटाख निगाह दे नाल धन गुरु सच्चे पातशाह महाराज साहब ने अवलोकन तकना किया है वेखना किया है कृपा भरी निगाह दे नाल जिन कौ नदर करम तिन कार नानक नदर ही नदर निहाल। और खालसा जी ए गुरु की कृपा दे पात्र बणांगे किवें हजूर कहिंदे रहे सो सिख सखा बंदप है भाई जे गुर के भाणे विच आवै अपने भाणा जो चलै भाई विछड़ चोटां खावे। ओ गुरु का सिख है वह सखा है प्यारा है संबंधी है और सतगुरु सच्चे पातशाह महाराज साहब जी का कुछ लगता है सिख है जो गुरु के भाणे विच चले जो अपनी मनमर्जी करने वाला है उन विछड़ विछड़ के चोटा खानिया पैनगियां। सो किवें खानिया पईआं पिरथीए वर्गियां नूं धीरमल वर्गियां नूं राम राय वर्गियां नूं विछड़ के चोटा खानिया पईआं। इस वास्ते सोताइयां साडे ते कृपा भरिया हथ साडे सिरां ते सतगुरु जी रखणगे जो गुरु की आग्या विच चलांगे। हजूर दे श्री मुखवाक हन गुरसिख मीत चलो गुर चाली जो गुर कहे सोई पल मानो हर हर कथा निराली। ते सतगुरु जी की चाली की है मर्यादा की है हुक्म की है गुरु का हजूर कहने रे आवो सिख सतगुरु के प्यारे हो गावो सच्ची बाणी बाणी त गावो गुरु केरी बाणिया सिर बाणी जिनको नदर कर्म होवै हिरदा तना समानी पीवो अमृत सदा रहो हर रंग जपिहो सारंग पानी कह नानक सदा गावो यह सच्ची बाणी। ये गुरु की चाली मर्यादा रीति है कि अमृत पीवो सदा चिर जीवो हर सिमृत अमृत अनंता रंग तमाशा पूर्ण आसा कब है न व्यापै चिंता। सारे प्रकार के सोग चिंता फिक्र दूर करने वास्ते और सदीवी आनंद मानने वास्ते गुरु का अमृत पीना करो। जे अमृत पीवांगे सच्चे पातशाह जी साडे ਮੱਥੇ ਤੇ ਕਿਰਪਾ ਭਰਿਆ ਹੱਥ ਜ਼ਰੂਰ ਕਿਰਪਾ ਕਰਕੇ ਰੱਖਣਗੇ। ਸੋ ਕਿਰਪਾ ਭਰੀ ਨਿਗਾਹ ਦੇ ਨਾਲ ਤੱਕਣਗੇ। ਰੋਸ ਨਾ ਕਾਹੂ ਸੰਗ ਕਰੋ ਆਪਣ ਆਪ ਵਿਚਾਰ, ਹੋਏ ਨਿਮਾਨਾ ਜਗ ਰਹੋ ਨਾਨਕ ਨਦਰੀ ਪਾਰ। ਖਾਲਸਾ ਜੀ, ਅੱਜ ਗੁਰੂ ਕਾ ਪਵਿੱਤਰ ਜਲੂਸ ਆ ਰਿਹਾ ਸੀ, ਆ ਵਣਜਾਰੇ ਸਿੱਖ ਗੁਰੂ ਕੇ ਪਿਆਰੇ ਕਿਆ ਸੋਹਣੇ ਪਿਆਰ ਤੇ ਪ੍ਰੇਮ ਦੇ ਨਾਲ ਲਗਨ ਨਾਲ ਸ਼ਬਦ ਪੜ੍ਹ ਰਹੇ ਸਨ। ਵੇਖ ਵੇਖ ਕੇ ਚਿੱਤ ਪ੍ਰਸੰਨ ਹੋ ਰਿਹਾ ਸੀ, ਪਰ ਨਾਲ ਮੇਰੇ ਚਿੱਤ ਵਿੱਚ ਲੰਮਾ ਜਿਹਾ ਹੋਕਾ ਆਇਆ। ਮੈਂ ਕਿਹਾ ਸਾਡੇ ਵੇਖੋ ਇਹ ਪ੍ਰਚਾਰ ਦੀ ਕਮੀ ਨਹੀਂ ਤਾਂ ਐਡੇ ਭਾਰੀ ਕਈ ਸ਼ਰਧਾਲੂ ਗੁਰਮੁਖ ਜੇ ਇਹਨਾਂ 'ਚ ਪ੍ਰਚਾਰ ਕੀਤਾ ਜਾਵੇ ਤਾਂ ਤਤ ਖਾਲਸੇ ਬਣ ਸਕਦੇ ਹਨ। ਔਰ ਸਦਾ ਵਾਸਤੇ ਆਪਣਾ ਸੀਸ ਕੇ ਸੰਦਰਾਂ ਤੋਂ ਕੁਰਬਾਨ ਕਰਨ ਵਾਲੇ ਇਹ ਹਜ਼ਾਰਾਂ ਦੀ ਗਿਣਤੀ ਵਿੱਚ ਹੋਰ ਵੀ ਚੜ੍ਹਦੀ ਕਲਾ ਵਿੱਚ ਹੋ ਸਕਦੇ ਹਨ। ਇਹ ਸਾਡੇ ਪ੍ਰਚਾਰ ਦੀ ਘਾਟ ਹੈ, ਅਸੀਂ ਇਹਨਾਂ ਵੀਰਾਂ ਦੀ ਪੂਰੀ ਸਾਰ ਨਹੀਂ ਲੈ ਸਕੇ। ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਇਹ ਬਲ ਬਖਸ਼ਣ ਕਿ ਸਭ ਪਾਸੇ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਵਾਸਿਖ ਹਨ ਉੱਥੋਂ ਤੱਕ ਨਰੋਲ ਗੁਰੂ ਘਰ ਦਾ ਪ੍ਰਚਾਰ ਚੜ੍ਹਦੀ ਕਲਾ ਵਿੱਚ ਪਹੁੰਚਾਇਆ ਜਾਵੇ। ਇਹ ਤਾਂ ਹੀ ਪਹੁੰਚਾਇਆ ਜਾ ਸਕਦਾ ਜੇ ਸਾਰੇ ਗੁਰਮੁਖ ਇਕਮੁੱਠ ਹੋ ਕੇ ਤਹੱਈਆ ਕਰ ਲੈਣ, ਇਹ ਨਿਸ਼ਚੈ ਕਰ ਲੈਣ, ਅਰਦਾਸ ਹੀ ਕਰ ਲੈਣ ਕਿ ਗੁਰੂ ਤੇਗ ਬਹਾਦਰ ਸਾਹਿਬ ਤੇਰੇ 300 ਸਾਲਾ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਸਭ ਥਾਵਾਂ ਤੇ ਇਹ ਤੇਰੀ ਗੁਰਸਿੱਖੀ ਦੇ ਡੰਕੇ ਥਾਵਾਂ ਥਾਵਾਂ ਤੇ ਜਾ ਕੇ ਵਜਾਉਣੇ ਹਨ। ਇਹ ਸਾਰੇ ਰਲ ਮਿਲ ਕੇ ਸਾਰੀ ਸੰਗਤ ਸਾਰਾ ਪੰਥ ਹੀ ਕਰ ਸਕਦਾ। ਇਕੱਲਾ ਤੋਂ ਇਕੱਲਾ ਕੋਈ ਜਾਂ ਇੱਕ ਛੋਟੀ ਮੋਟੀ ਜਥੇਬੰਦੀ ਜਾਂ ਕੋਈ ਸੰਸਥਾ ਇਕੱਲੀ ਨਹੀਂ ਕਰ ਸਕਦੀ। ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਮਿਹਰ ਕਰਨ। ਹੋਏ ਇਕੱਤਰ ਮੇਰੋ ਮੇਰੇ ਭਾਈ, ਦੁਬਦਾ ਦੂਰ ਕਰੋ ਲੇਵਲ ਆਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਮਿਸ਼ਾਏ। ਸੋ ਕਿਰਪਾ ਦੀ ਨਿਗਾਹ ਦੇ ਨਾਲ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੱਕਣਾ
ਕੀਤਾ, ਦੁੱਖ ਬਿਦਾਰਿਓ
ਆਪਣੇ ਦਾਸ ਦਾ ਆਪਣੇ ਸੇਵਕ ਦਾ ਸਾਰਾ ਹੀ ਦੁੱਖ ਵਿਸ਼ੇਸ਼ ਕਰਕੇ ਕੱਟ ਦਿੱਤਾ, ਦਲ ਦਿੱਤਾ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲਗਾ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਸਾਰੇ ਦੁੱਖ ਆਪਣੇ ਪਿਆਰਿਆਂ ਦਾ ਕੱਟ ਦਿੱਤਾ ਹੈ। ਇੱਕ ਸਿੰਘ ਕਹਿ ਰਿਹਾ ਸੀ 8 ਦਸੰਬਰ ਵਾਲੇ ਦਿਨ ਦਿੱਲੀ ਮਹਾਤਮਾ ਸਨ, ਉਹ ਕਹਿੰਦੇ ਆਪਾਂ ਰਲ ਮਿਲ ਕੇ ਗਰੀਬੀ ਦੂਰ ਕਰੀਏ। ਸੋ ਮਗਰੋਂ ਮੇਰਾ ਟਾਈਮ ਸੀ, ਮੈਂ ਕਿਹਾ ਉਹ ਗਰੀਬੀ ਲੈਕਚਰਾਂ ਪ੍ਰਚਾਰਾਂ ਨਾਲ ਨਹੀਂ ਦੂਰ ਹੋਣ ਲੱਗੀ। ਜੇ ਸਤਿਗੁਰੂ ਜੀ ਦਾ ਬਚਨ ਮੰਨ ਲਓ ਤਾਂ ਗਰੀਬੀ ਖੰਭ ਲਾ ਕੇ ਹਿੰਦੁਸਤਾਨ ਦੀ ਦੁਨੀਆਂ 'ਚ ਉੱਡ ਜਾਵੇਗੀ। ਦਸਮ ਪਾਤਸ਼ਾਹ ਦੇ ਬਚਨਾਂ ਨੂੰ ਜੋ ਤਾਂ ਕੇ ਮਾਰਗ ਮੈਂ ਆਏ, ਦੁੱਖ ਭੁੱਖ ਕਦੇ ਨਾ ਸੰਤਾਏ। ਜੋ ਗੁਰੂ ਨਾਨਕ ਸਾਹਿਬ ਦੇ ਰਸਤੇ ਪਏ ਨੇ ਉਹਨਾਂ ਨੂੰ ਦੁੱਖ ਤੇ ਭੁੱਖ ਕਦੇ ਵੀ ਨਹੀਂ। ਗੁਰੂ ਨਾਨਕ ਸਾਹਿਬ ਦੀ ਮਰਿਆਦਾ ਤੋਂ ਉਲਟ ਚੱਲਣ ਕਰਕੇ ਆ ਭੈੜੀ ਤੰਬਾਕੂ ਤੇ ਕਿੰਨੇ ਕਰੋੜਾਂ ਰੁਪਏ ਸਾਲ ਦੇ ਖਰਚ ਹੋ ਰਹੇ ਵਿਅਰਥ। ਇਸੇ ਤਰ੍ਹਾਂ ਭੈੜੀ ਸ਼ਰਾਬ ਤੇ ਗੰਦੀਆਂ ਗੋਲੀਆਂ, ਭੈੜੇ ਕੈਪਸੂਲ ਔਰ ਨਜਾਇਜ਼ ਖਰਚ ਜਿੰਨਾ ਵੀ ਸਾਰਾ ਹੋ ਰਿਹਾ ਹੈ, ਇਹ ਗੁਰੂ ਕੀ ਮਰਿਆਦਾ ਤੋਂ ਉਲਟ ਹੋ ਰਿਹਾ। ਜੇ ਅਸੀਂ ਇੱਕੋ ਇੱਕ ਗੁਰੂ ਕਲਗੀਆਂ ਵਾਲੇ ਦਾ ਖੰਡੇ ਦਾ ਮੁਖ ਛਕ ਲਈਏ, ਰਹਿਤ ਮਰਿਆਦਾ 'ਚ ਪਰਪੱਕ ਹੋਈਏ, ਕੁਰੀਤੀਆਂ ਦੂਰ ਕਰ ਦਈਏ, ਫਜ਼ੂਲ ਖਰਚੀ ਸਾਡੀ ਹਟ ਜਾਵੇ, ਇਹ ਗਰੀਬੀ ਖੰਭ ਲਾ ਕੇ ਉੱਡ ਜਾਵੇਗੀ, ਕਦੇ ਰਹਿ ਨਹੀਂ ਸਕਦੀ। ਗਰੀਬੀ ਇਸੇ ਕਰਕੇ ਹੈ ਕਿ ਅਸੀਂ ਸਤਿਗੁਰੂ ਜੀ ਦੇ ਹੁਕਮ ਤੋਂ, ਸੋ ਜਿਹੜੇ ਲੋਕ ਬੇਮੁਖ ਹੋ ਚੁੱਕੇ ਨੇ, ਦੂਰ ਜਾ ਚੁੱਕੇ ਨੇ, ਉਸ ਦਾ ਕਾਰਨ ਹੈ ਕਿ ਅੱਜ ਗਰੀਬੀ ਹੈ ਹਿੰਦੁਸਤਾਨ ਦੇ ਵਿੱਚ, ਨਹੀਂ ਤਾਂ ਕਦੇ ਵੀ ਗਰੀਬੀ ਰਹਿ ਨਾ ਸਕੇ। ਕਦੇ ਕਿਸੇ ਗੁਰੂ ਕੇ ਸਿੰਘ ਨੂੰ ਵੀ ਕਿਸੇ ਨੇ ਮੰਗਦਾ ਵੇਖਿਆ? ਕਦੇ ਨਹੀਂ ਮੰਗਦਾ ਹੋਵੇਗਾ ਸੱਚੇ ਪਾਤਸ਼ਾਹ ਦਾ ਸਿੱਖ, ਨਹੀਂ ਕਦੇ ਮੰਗੇਗਾ ਹੋਰ ਲੋਕ ਭਾਵੇਂ ਮੰਗਦੇ ਹੋਣ। ਇਹ ਸਾਰੇ ਹੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਬਣ ਜਾਈਏ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਖਾਲਸਾ ਬਣ ਜਾਈਏ, ਕਦੇ ਵੀ ਦੁੱਖ ਤੇ ਭੁੱਖ ਨੇੜੇ ਨੇੜੇ ਨਹੀਂ ਰਹਿ ਸਕਦੇ। ਸੱਚੇ ਪਾਤਸ਼ਾਹ ਸਾਰੇ ਦੁੱਖ ਵਿਸ਼ੇਸ਼ ਕਰਕੇ ਕੱਟ ਦਿੰਦੇ ਹਨ।
ਹਰ ਜਨ ਰਾਖੇ ਗੁਰ ਗੋਬਿੰਦ,
ਹਰੀ ਪਰਮੇਸ਼ਰ ਨੇ ਆਪਣੇ ਜਿਹੜੇ ਜਨ ਸੇਵਕ ਸਨ, ਸੋ ਗੁਰੂ ਜੋ ਚੇਤਨ ਸਰੂਪ ਹੈ, ਗੁਰੂ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲਾ, ਸੋ ਪਰਮੇਸ਼ਰ ਉਸਨੇ ਆਪਣੇ ਸੇਵਕਾਂ ਨੂੰ ਆਪ ਕਿਰਪਾ ਕਰਕੇ ਰੱਖਿਆ ਕੀਤੀ ਹੈ, ਸਹਾਇਤਾ ਕੀਤੀ ਹੈ।
ਕੰਠ ਲਾਏ ਅਵਗੁਣ ਸਭ ਮੇਟੇ,
ਜੇ ਕੋਈ ਔਗੁਣ ਪਾਪ ਉਪਦਰਵ ਹੋ ਵੀ ਜਾਣ ਤਾਂ ਜਿਹੜਾ ਪਰਮੇਸ਼ਰ ਦਾ ਸੇਵਕ ਜਾ ਕੇ ਮਿੰਤ ਬੇਨਤੀ ਅਰਦਾਸ ਕਰਦਾ ਹੈ ਤਾਂ ਆਪਣੀ ਛਾਤੀ ਨਾਲ ਲਾ ਕੇ ਸੱਚੇ ਪਾਤਸ਼ਾਹ ਜੀ ਸਾਰੇ ਔਗੁਣ ਉਹਨਾਂ ਦੇ ਕੱਟ ਦਿੰਦੇ ਹਨ।
ਦਇਆਲ ਪੁਰਖ ਬਖਸ਼ਣ,
ਸਤਿਗੁਰੂ ਜੀ ਤਾਂ ਦਿਆਲੂ ਪੁਰਖ ਹਨ, ਬਖਸ਼ਿਸ਼ਾਂ ਕਰਨ ਵਾਲੇ ਹਨ। ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ, ਮੇਰਾ ਮਿਹਰਬਾਨ ਜੀ ਸਗਲ ਕਉ ਦੇ ਦਾਨ। ਸੋ ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਛਿੜਕੇ ਬਹੁ ਭਾਂਤੀ, ਬਹੁਤ ਪਿਤਾ ਗੱਲ ਆਵੈ, ਪਿਛਲੇ ਔਗੁਣ ਬਖਸ਼ ਲੈ ਪ੍ਰਭ, ਆਗੈ ਮਾਰਗ ਪਾਵੈ। ਪਿਛਲੇ ਸਾਰੇ ਔਗੁਣ ਕਿਰਪਾ ਕਰਕੇ ਮੇਟ ਕੇ ਅੱਗੇ ਭਾਵ ਭਗਤੀ ਦੇ ਸਿੱਧੇ ਰਸਤੇ ਪਾਉਣ ਵਾਲੇ ਸੱਚੇ ਪਾਤਸ਼ਾਹ ਹਨ, ਆਪਣੀ ਛਾਤੀ ਨਾਲ ਲਾ ਕੇ ਸਾਰੇ ਔਗੁਣ ਮੇਟਣ ਵਾਲੇ ਹਨ, ਸਦਾ ਦਿਆਲੂ ਤੇ ਪੂਰਨ ਬਖਸ਼ਿਸ਼ਾਂ ਕਰਨ ਵਾਲੇ ਹਨ ਸੱਚੇ ਪਾਤਸ਼ਾਹ। ਵਿਸਰਾਮ ਦੇ ਕੇ ਕਹਿੰਦੇ ਹਨ ਸਾਨੂੰ ਵੀ ਚਾਹੀਦਾ ਹੈ, ਜੇ ਪਿੱਛੇ ਕੋਈ ਸਾਡੇ ਪਾਸੋਂ ਗੁਨਾਹ ਗਲਤੀ ਕੋਈ ਕੁਰਹਿਤ ਹੋ ਚੁੱਕੀ ਹੈ ਤਾਂ ਗੁਰੂ ਕੇ ਚਰਨ ਅਰਦਾਸ ਕਰਕੇ ਦੁਬਾਰਾ ਪੰਜ ਪਿਆਰਿਆਂ ਦੇ ਹਾਜ਼ਰ ਹੋ ਕੇ ਆਪਣੀ ਗਲਤੀ ਦੀ ਮੁਆਫੀ ਲੈ ਲਈਏ, ਅੱਗੇ ਵਾਸਤੇ ਤਤਪਰ ਹੋ ਕੇ ਚੱਲੀਏ। ਜਿਹੜੇ ਹੁਣ ਤੱਕ ਸਿੰਘ ਨਾਮ ਵਾਲੇ ਬੇਅਮ੍ਰਿਤੀ ਹਨ, ਉਹ ਨਿਗੁਰੇ ਹਨ, ਸੋ ਉਹਨਾਂ ਦੀ ਕਲਿਆਣ ਨਹੀਂ ਹੋ ਸਕਦੀ। ਸਤਿਗੁਰ ਬਾਜਿਓ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਮ ਬੁਰਾ। ਸਤਿਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੋਈ ਗੁਰੂ ਨਹੀਂ ਕਲਯੁਗ ਦੇ ਵਿੱਚ। ਸਭ ਬਾਕੀ ਪਖੰਡ ਤੇ ਝੂਠ ਤੇ ਉਪਦਰਵ ਕਰ ਰਹੇ ਹਨ। ਜਿਨ੍ਹਾਂ ਨੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਨਹੀਂ ਛਕ ਲਿਆ, ਸਿੰਘ ਨਾਮ ਵਾਲਿਆਂ ਨੇ, ਉਹ ਗੁਰੂ ਵਾਲੇ ਨਹੀਂ ਬੜੇ, ਉਹ ਨਿਗੁਰੇ ਹਨ। ਉਹਨਾਂ ਦਾ ਨਾਮ ਲੈਣਾ ਵੀ ਬੁਰਾ ਹੈ, ਉਹਨਾਂ ਦੇ ਮੱਥੇ ਲੱਗਣ ਤੋਂ ਪਾਪ ਜ਼ਰੂਰ ਚੜ੍ਹਨਗੇ। ਇਸ ਵਾਸਤੇ ਖਾਲਸਾ ਜੀ ਚਾਹੀਦਾ ਹੈ, ਸੋ ਜਿਵੇਂ ਭਾਈ ਨੰਦ ਲਾਲ ਜੀ ਨੇ ਫਰਮਾਇਆ, ਇੱਕ ਦਿਨ ਬਾਜਾਂ ਵਾਲੇ ਪਾਸੋਂ ਪ੍ਰੇਮ ਸੁਰਾਹੀ ਪੀਤੀ, ਪਾਇਆ ਮਾਰੇ ਲਿਖੀ ਫਕੀਰੀ, ਸੋ ਮਸਤਕ ਧਰ ਲੀਤੀ, ਪਿਛਲੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ, ਅੱਗੇ ਸਮਝ ਚਲੋ ਨੰਦ ਲਾਲਾ, ਪਿੱਛੇ ਜੋ ਬੀਤੀ ਸੋ ਬੀਤੀ, ਜੋ ਅੱਗੇ ਗੁਜ਼ਰ ਗਿਆ ਸੋ ਹੋ ਗਿਆ। ਪਰ ਨਵੇਂ ਪਾਤਸ਼ਾਹ ਜੀ ਫਰਮਾਉਂਦੇ ਨੇ, ਅੱਜ ਹੁਣ ਕਛ ਵਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੈ ਕਹੋ ਨਾਨਕ ਤੇ ਭਜਨ ਤੇ, ਤੇ ਭਜਨ ਤੇ ਨਿਰਭੈ ਪਦ ਪਾਵੈ। ਹੁਣ ਵੀ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਬਦ ਪਕੜ ਲਈਏ ਤਾਂ ਔਗਣ ਸਾਡੇ ਮੇਟ ਦੇਣਗੇ, ਛਾਤੀ ਨਾਲ ਲਾ ਕੇ ਬਖਸ਼ਿਸ਼ਾਂ ਕਰ ਦੇਣਗੇ।
ਜੋ ਮੰਗ ਹੈ ਠਾਕੁਰ ਆਪਣੇ ਤੇ,
ਰਹਾਓ ਵਿਸਰਾਮ ਦੇ ਕੇ ਕਹਿੰਦੇ ਹਨ, ਜੋ ਵੀ ਆਪਣੇ ਠਾਕੁਰ ਮਾਲਕ ਦੇ ਪਾਸੋਂ ਸਰਦਾ ਭਾਵਨਾ ਨਾਲ ਗੁਰੂ ਕਾ ਪਿਆਰਾ ਨਿਸ਼ਚਿਤ ਨਾਲ ਜੋ ਮੰਗਦਾ ਹੈ,
ਸੋਈ ਸੋਈ ਦੇਵੇ,
ਸੋਈ ਦਾਤਾ ਉਹਨਾਂ ਗੁਰਮੁਖ ਪਿਆਰਿਆਂ ਨੂੰ ਮਿਲ ਜਾਂਦੀਆਂ ਹਨ। ਸੱਚੇ ਪਾਤਸ਼ਾਹ ਦੇ ਪਾਸ ਜਿਤਨੇ ਫਲ ਮਨ ਮਾਛੀਏ ਤਿਤੜੇ ਸਤਿਗੁਰ ਪਾਸ, ਜਿੰਨੇ ਫਲ ਚਾਹੀਏ ਸਭ ਗੁਰੂ ਗ੍ਰੰਥ ਸਾਹਿਬ ਦੇ ਪਾਸੋਂ ਪਿਆਰਿਆਂ ਨੂੰ ਮਿਲਦੇ ਹਨ। ਧਰਮ ਅਰਥ ਕਾਮ ਮੋਖ ਜੋ ਵੀ ਗੁਰੂ ਕਾ ਪਿਆਰਾ ਕੋਈ ਚਾਹੇ, ਸੋ ਦੋਹੀ ਹੱਥੀ ਦਾਤਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ ਵਰਤਾਉਣ ਵਾਲੇ ਹਨ। ਜੇ ਕੋਈ ਸਰੀਰ ਦੀ ਅਰੋਗਤਾ, ਦੁੱਧ ਪੁੱਤਰ, ਇਸੇ ਤਰ੍ਹਾਂ ਆਪਣਾ ਪ੍ਰਤਾਪ ਤੇਜ ਮਾਇਆ, ਸੋ ਉਹਦੇ ਮੁਰਾਦ ਤੇ ਚਾਹੇ ਤਾਂ ਖੱਬੇ ਹੱਥ ਨਾਲ ਦਾਤਾਂ ਮਿਲਦੀਆਂ ਹਨ। ਜੇ ਕੋਈ ਗੁਰੂ ਕੀ ਸਿੱਖੀ, ਸਰਦਾ, ਪ੍ਰੇਮ, ਗਿਆਨ, ਜੀਵਨ ਮੁਕਤੀ, ਬ੍ਰਹਮ ਗਿਆਨ ਦੀ ਦਾਤ ਸਤਿਗੁਰੂ ਜੀ ਦੇ ਪਾਸੋਂ ਚਾਹੇ ਤਾਂ ਸੱਜੇ ਹੱਥ ਦੇ ਨਾਲ ਇਹ ਦਾਤਾਂ ਮਿਲ ਰਹੀਆਂ ਹਨ। ਸੋ ਜੋ ਵੀ ਕੋਈ ਮੰਗੇ ਆਪਣੇ ਸੇਵਕ ਠਾਕੁਰ ਦੇ ਪਾਸੋਂ ਸੇਵਕ ਬਣ ਕੇ, ਸੋਈ ਸੋਈ ਦਾਤਾਂ ਪਰਮੇਸ਼ਰ ਕਿਰਪਾ ਕਰਕੇ ਦੇ ਰਿਹਾ ਹੈ।
ਨਾਨਕ ਦਾਸ ਮੁਖ ਤੇ ਜੋ ਬੋਲੇ,
ਹੋਵੇ ਗੁਰੂ ਕਾ ਦਾਸ, ਹੋਵੇ ਗੁਰੂ ਕਾ ਸਿੱਖ, ਸੋ ਜੋ ਵੀ ਆਪਣੇ ਮੁਖੋਂ ਕੋਈ ਬਚਨ ਕਹਿ ਦੇਵੇ,
ਸੱਚ ਹੋਵੇ,
ਉਹ ਖਾਲਸਾ ਜੀ ਇੱਥੇ ਵੀ ਸੱਚਾ ਹੁੰਦਾ ਤੇ ਪ੍ਰਲੋਕ ਦੇ ਵਿੱਚ ਵੀ ਸੱਚਾ ਹੁੰਦਾ ਹੈ। ਉਹ ਗੁਰਮੁਖ ਪਿਆਰੇ ਜਿਹੜੇ ਹਨ ਗੁਰੂ ਕੇ ਸੇਵਕ, ਕੀਤਾ ਲੋੜ ਨੂੰ ਸੋਈ ਕਰਾਏ, ਦਰ ਫੇਰ ਨਾ ਕੋਈ ਪਾਏਦਾ, ਉਹਨਾਂ ਪਿਆਰਿਆਂ ਦੀ ਬੇਨਤੀ ਨੂੰ ਪ੍ਰਗਾਹ ਦੇ ਵਿੱਚ ਵੀ ਨਹੀਂ ਕੋਈ ਮੋੜਦਾ। ਜੋ ਚਾਹੁਣ ਇੱਥੇ ਵੀ ਉਹ ਕਰਵਾ ਲੈਣ ਸੱਚੇ ਪਾਤਸ਼ਾਹ ਦੇ ਪਾਸੋਂ, ਜੋ ਚਾਹੁਣ ਉਹ ਦਰਗਾਹ ਦੇ ਵਿੱਚ ਵੀ ਬੇਨਤੀਆਂ ਕਰਕੇ ਪਰਮੇਸ਼ਰ ਦੇ ਪਾਸੋਂ, ਦਸਮ ਪਾਤਸ਼ਾਹ ਦੇ ਪਾਸੋਂ ਬਖਸ਼ਿਸ਼ਾਂ ਕਰਵਾ ਸਕਦੇ ਹਨ। ਸੋ ਜਿਨ੍ਹਾਂ ਨੇ ਸੱਚਖੰਡ ਵਿੱਚ ਜਗ੍ਹਾ ਲੈਣੀ ਹੈ ਗੁਰੂ ਕੇ ਪਿਆਰਿਓ, ਭਾਈ ਡੱਲੇ ਨੂੰ ਐਵੇਂ ਨਹੀਂ ਸੀ ਜਗ੍ਹਾ ਮਿਲੀ, ਅੰਮ੍ਰਿਤ ਛਕਣ ਤੋਂ ਡੱਲਾ ਸਿੰਘ ਬਣ ਤੋਂ ਜਗ੍ਹਾ ਮਿਲੀ ਸੀ। ਜਿਨ੍ਹਾਂ ਨੇ ਸੱਚਖੰਡ ਵਿੱਚ ਦੇਵੀ ਨਿਵਾਸ ਆਪਣਾ ਲੈਣਾ ਹੈ, ਉਹ 300 ਸਾਲਾਂ ਸ਼ਹੀਦੀ ਪੁਰਬ ਦੀ ਯਾਦ ਵਿੱਚ ਇੱਥੋਂ ਖੰਡੇ ਦਾ ਅੰਮ੍ਰਿਤ ਛਕ ਕੇ ਤਖ਼ਤ ਸਾਹਿਬ ਤੋਂ ਜਾਓ, ਲੋਕ ਪ੍ਰਲੋਕ ਆਪਣਾ ਉਜਲਾ ਕਰੋ, ਫਿਰ ਸੱਚੇ ਪਾਤਸ਼ਾਹ ਸਾਡੇ ਤੇ ਰਹਿਮਤਾਂ ਬਖਸ਼ਿਸ਼ਾਂ ਤੇ ਤਰਸ ਕਰਨਗੇ। ਸੋ ਬੋਲਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ੋ। ਜਦੋਂ ਜਦੋਂ ਵੀ ਸਮਾਂ ਮਿਲਿਆ ਫਿਰ ਇਸੇ ਤਰ੍ਹਾਂ ਬੇਨਤੀਆਂ ਕੀਤੀਆਂ ਜਾਣਗੀਆਂ। ਸੱਚੇ ਪਾਤਸ਼ਾਹ ਕਿਰਪਾ ਕਰਨ, ਮੈਂ ਬੜੀ ਨਿਮਰਤਾ ਨਾਲ ਦੁਬਾਰਾ ਬੇਨਤੀ ਕਰਾਂਗਾ ਸੰਗਤਾਂ ਨੂੰ ਕਿ ਭਾਈ ਇਹ ਦੀਵਾਨ ਦੇ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰਿਆ ਕਰਨਗੀਆਂ ਨੇ। ਜੋ ਜੋ ਵੀ ਗੁਰਮੁਖ ਆਵੇਗਾ ਚੜ੍ਹਦੀਆਂ ਕਲਾ ਵਿੱਚ ਆਪਾਂ ਨੂੰ ਸਰਦਾ ਭਾਵਨਾ ਦੇ ਨਾਲ ਗੁਰੂ ਕੇ ਸੰਬੰਧ ਵਿੱਚ ਸੋਹਣੇ ਬਚਨ ਸੁਣਾਵੇਗਾ, ਆਪਾਂ ਗੁਣ ਗੁਣ ਗ੍ਰਹਿਣ ਕਰਕੇ ਇੱਥੋਂ ਕੁਛ ਝੋਲੀਆਂ ਭਰ ਕੇ ਕੁਛ ਰੱਜ ਕੇ ਇੱਥੋਂ ਜਾਣਾ, ਸੱਚੇ ਪਾਤਸ਼ਾਹ ਆਪਣੇ ਤੇ ਮੇਰਾ ਕਰਨਗੇ। ਜੋ ਮੰਗਾ ਠਾਕੁਰ ਆਪਣੇ ਤੇ, ਸੋਈ ਸੋਈ ਦੇਵ, ਨਾਨਕ ਦਾਸ ਮੁਖ ਤੇ ਜੋ ਬੋਲਾ, ਇਹਾਂ ਉਹਾਂ ਸੱਚ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।